ਗੁਰੂ ਨਾਨਕ ਪੱਗ ਪੰਕਜ ਬੰਦਨ ਪੱਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ
ਨਿਤ ਧਿਆਵੋ
ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ
ਗੁਣ ਗਾਵੋ
ਗੁਰੂ ਅਰਜਨ ਬਿਗਨਨ ਕੇ ਨਾਸ ਬਿਗਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾ ਗੁਰੂ ਤੇਗ ਬਹਾਦਰ ਪਰਮ
ਕਿਰਪਾਲਾ
ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਤਰ ਪੁਨ ਪੁਨ
ਸੀਸਾ
ਜੀ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ
ਜਗਦੀਸਾ
ਜਾ ਮੈਂ ਅੰਮ੍ਰਿਤ ਗਿਆਨ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ
ਸਤਨਾਮ
ਵਾਹਿਗੁਰੂ
ਸ੍ਰੀ ਵਾਹਿਗੁਰੂ ਸਾਹਿਬ ਜੀਓ ਲੂਲਾ ਕੈਤ ਭਇਓ ਸਭ ਥਾਏ ਸੋ ਸੁਹਾਗਨ ਤੇ ਪਗ ਪਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਮਿਹਰਾਮਤ ਬਖਸ਼ਿਸ਼ ਦੁਆਰਾ ਸ਼ਾਮਾਂ ਦੇ ਦੀਵਾਨ ਅੰਦਰ ਕੌਮ ਦਾ ਮਹਾਨ ਢਾਡੀ ਜੱਥਾ ਭਾਈ ਸਾਹਿਬ ਭਾਈ ਫੌਜਾ ਸਿੰਘ ਸਾਗਰ ਆਪਣੇ ਸਾਥੀਆਂ ਸਮੇਤ ਸਤਿਗੁਰਾਂ ਦਾ ਜਸ ਵਡਿਆਈ ਉਹਨਾਂ ਦੇ ਕੀਤੇ ਪਰਉਪਕਾਰ ਬਹੁਤ ਪਿਆਰ ਨਾਲ ਸਰਵਣ ਕਰਾਉਂਦੇ ਆ ਰਹੇ ਲੜੀਵਾਰ ਇਤਿਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਮੋਲਕ ਸ਼ਬਦ ਜੋ ਕੁਛ ਹੋ ਰਿਹਾ ਪਰਮਾਤਮਾ ਦੇ ਹੁਕਮ ਅੰਦਰ ਚੰਗਾ ਹੋ ਰਿਹਾ ਹੈ ਉਹਦੇ ਆਧਾਰ 'ਤੇ ਕੁਝ ਬਚਨ ਕੱਲ੍ਹ ਦੇ ਰੋਜ਼ ਤੋਂ ਚੱਲੇ ਹਨ ਗੁਰੂ ਸਵਾਰਿਓ, ਇੱਕ ਮੈਂ ਪਹਿਲਾਂ ਬੇਨਤੀ ਕਰਨਾ ਚਾਹਾਂਗਾ। ਜਿੱਥੇ ਆ ਕੇ ਸੋਚ ਦਾ ਵਿਚਾਰ ਦਾ ਫਰਕ ਪੈਂਦਾ ਉਹਨੂੰ ਸਮਝਣਾ। ਅਸੀਂ ਮੰਜ਼ਲ ਸਾਡੀ ਕੁਝ ਖੋ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਮੰਜ਼ਲ ਕੁਝ ਹੋਰ ਦੱਸਦੇ ਨੇ, ਬਸ ਓਨਾ ਹੀ ਫਰਕ ਹੈ। ਮਿਸਾਲ ਦੇ ਤੌਰ 'ਤੇ ਅਸੀਂ ਜਿਤਨੇ ਜ਼ਿੰਦਗੀ ਦੇ ਅੰਦਰ ਵਿਚਾਰ ਬਣਾਉਂਦੇ ਹਾਂ, ਫੈਸਲੇ ਲੈਂਦੇ ਹਾਂ ਕਿਸੇ ਨੂੰ ਚੰਗਾ ਮਾੜਾ ਕਹਿਣ ਦਾ, ਉਹਦੇ 'ਚ ਦੋ ਚੀਜ਼ਾਂ ਹੁੰਦੀਆਂ, ਇੱਕ ਹਉਮੈ ਅਤੇ ਇੱਕ ਪੈਸਾ। ਇਹਦੇ ਆਧਾਰ 'ਤੇ ਤੁਲਨਾ ਕੀਤੀ ਜਾਂਦੀ ਹੈ ਹਰ ਚੀਜ਼ ਦੀ। ਗੁਰੂ ਘਰ ਨਾਲ ਰੱਬ ਨਾਲ ਜੁੜਨ ਦਾ ਮਤਲਬ ਇਹਨਾਂ ਕੋਲ ਲਿਆ ਜਾਂਦਾ ਹੈ। ਮਾਇਆ ਠੀਕ ਠਾਕ ਆਈ ਜਾਵੇ, ਇੱਜ਼ਤ ਦੀ ਜ਼ਿੰਦਗੀ ਮਿਲ ਜਾਏ, ਇਹਦੇ ਤੋਂ ਪਰਾਂ ਸਾਡੇ ਲਈ ਹੋਰ ਕੁਝ ਵੀ ਨਹੀਂ। ਪਰ ਜਦੋਂ ਸਤਿਗੁਰੂ ਜੀ ਕੋਲ ਆਓਗੇ, ਸੱਚਮੁੱਚ ਧਿਆਨ ਨਾਲ ਗੁਰਬਾਣੀ ਦੇ ਦਰਸ਼ਨ ਕਰਾਂਗੇ। ਮਹਾਰਾਜ ਕਹਿੰਦੇ ਇਹ ਕੋਈ ਤਾਂ ਪਸ਼ੂ ਪੰਛੀ ਵੀ ਕਰੀ ਜਾ ਰਹੇ ਨੇ, ਉਹ ਤਾਂ ਕਿਸੇ ਮੰਦਿਰ ਗੁਰਦੁਆਰੇ ਵੀ ਨਹੀਂ ਆਏ। ਤੁਸੀਂ ਕੀ ਮੰਜ਼ਿਲ ਬਣਾ ਕੇ ਬੈਠੇ ਹੋ? ਇਹ ਕੋਈ ਮਕਸਦ ਹੈ ਜ਼ਿੰਦਗੀ ਦਾ? ਬਾਲ ਬੱਚੇ ਠੀਕ ਰਹਿਣ, ਮੈਂ ਠੀਕ ਰਹਾਂ? ਗੁਰੂ ਕੇ ਪਿਆਰਿਓ, ਜ਼ਿੰਦਗੀ ਅੰਦਰ ਰੋਜ਼ੀ ਰੋਟੀ ਖੁੱਲ੍ਹ ਕੇ ਮਿਲ ਜਾਵੇ, ਵੇਖੋ ਜ਼ਰਾ ਵਿਚਾਰ ਕਰਕੇ ਚੀਜ਼ 84 ਲੱਖ ਜੂਨ ਲੈ ਰਹੀ ਹੈ। ਆਪਾਂ ਵੀ ਉਹ ਕੁਝ ਮੰਗਦੇ ਹਾਂ, ਜੇ ਇਹਦੇ ਵਿੱਚ ਥੋੜ੍ਹੀ ਕਮੀ ਆਵੇ, ਪਾਠ ਵੱਧ ਜਾਂਦੇ, ਜੇ ਥੋੜ੍ਹੇ ਵੱਧ ਜਾਵੇ ਚੀਜ਼, ਸਾਨੂੰ ਗੁਰਦੁਆਰਾ ਭੁੱਲ ਜਾਂਦਾ, ਕਿਉਂਕਿ ਆਧਾਰ ਇਹ ਚੀਜ਼ ਹੈ। ਇੱਕ ਜਗ੍ਹਾ ਤੋਂ ਨਾ ਮਿਲੇ, ਕੋਈ ਤਵੀਤ ਧਾਗੇ ਵਾਲਾ ਦੇ ਦੇ ਉਹ ਵੀ ਠੀਕ ਹੈ, ਉੱਧਰੋਂ ਨਾ ਮਿਲੀ, ਉੱਧਰੋਂ ਨਹੀਂ ਮਿਲੀ, ਗੁਰਦੁਆਰੇ ਮਿਲ ਗਈ, ਫਿਰ ਇੱਧਰ ਆ ਗਏ, ਕੋਈ ਬਹੁਤਾ ਫਰਕ ਨਹੀਂ ਪਿਆ। ਅੰਦਰ ਸਮਝਿਆ ਨਹੀਂ ਭਈ ਇਹ ਚੀਜ਼ ਜਿੱਥੇ ਅਸੀਂ ਬੈਠਦੇ ਹਾਂ ਕਿਹੜੀ ਜਗ੍ਹਾ ਹੈ। ਬਹੁਤ ਛੋਟੀਆਂ ਗੱਲਾਂ 'ਚ ਮਨ ਕਿੰਨਾ ਖੁਸ਼ ਰਹਿੰਦਾ। ਜਿੰਨੀ ਹਲਕੀ ਫੁਲਕੀ ਗੱਲ ਕਰਾਂਗੇ ਸਟੇਜ ਤੋਂ, ਓਨਾ ਹੀ ਸਾਨੂੰ ਬਹੁਤ ਚੰਗਾ ਲੱਗਦਾ, ਬਹੁਤ ਚੰਗਾ। ਥੋੜ੍ਹੀ ਜਿਹੀ ਗਹਿਰੀ ਗੱਲ ਜਦੋਂ ਸ਼ੁਰੂ ਹੋਏਗੀ, ਸਾਡਾ ਅੰਦਰ ਜਵਾਬ ਦੇ ਦੇਗਾ ਵੀ ਪਤਾ ਨਹੀਂ ਕੀ ਰਾਮ ਕਹਾਣੀ ਸ਼ੁਰੂ ਹੋ ਗਈ। ਛੱਡੀਏ, ਅੰਦਰ ਕਾਲਾ ਜਿਹਾ ਪੈ ਕੇ ਉੱਠਣਾ ਚਾਹੇਗਾ। ਗੁਰੂ ਸਵਾਰਿਓ, ਸਤਿਗੁਰੂ ਜੀ ਸਾਨੂੰ ਇਸੇ ਜਨਮ ਦੇ ਅੰਦਰ ਪਰਮਾਤਮਾ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਕਹਿੰਦੇ ਤੁਸੀਂ ਇਕੱਲੇ ਇਕੱਲੇ ਰੱਬ ਦੇ ਵਿੱਚ ਸਮਾ ਸਕਦੇ ਹੋ, ਬਰਾਬਰ ਦਾ ਮਤਲਬ ਹੀ ਹੁੰਦਾ ਜਿਵੇਂ ਨਦੀ ਸਾਗਰ 'ਚ ਮਿਲਦੀ। ਕਹਿੰਦੇ ਤੁਸੀਂ ਸਾਰੇ ਜੇ ਚਸ਼ਮੇ ਹੋ ਤਾਂ ਤੁਸੀਂ ਸਮੁੰਦਰ ਖੋ ਸਕਦੇ ਹੋ। ਅਸੀਂ ਕਹਿੰਦੇ ਹਾਂ ਸਮੁੰਦਰ ਸੀ ਕਿਉਂ ਹੋਣਾ, ਚਸ਼ਮੇ ਨਹੀਂ ਠੀਕ ਲੱਗਦੇ? ਬਸ ਇਹ ਫਰਕ ਹੈ। ਅਸੀਂ ਤੋੜ ਮਰੋੜ ਕੇ ਫਿਰ ਗੁਰਬਾਣੀ ਦੇ ਅਰਚਾਂ ਨੂੰ ਪਿਆਰਿਓ ਥੱਲੇ ਨੂੰ ਖਿੱਚਦੇ ਹਾਂ ਵੀ ਮੇਰੇ ਨਾਲ ਫਿੱਟ ਹੋਈ ਜਾਣ। ਯਤਨ ਇਹ ਕਰਨਾ ਸੀ ਆਪਾਂ ਉੱਚੀ ਛਾਲ ਮਾਰਦੇ ਉਹਦੇ ਤੱਕ ਪਹੁੰਚਣ ਲਈ, ਨਾ ਕਿ ਉਹਨੂੰ ਖਿੱਚ ਕੇ ਲਿਆਉਣ ਲਈ। ਮੈਂ ਤਾਂ ਬੇਨਤੀ ਕੀਤੀ, ਜਦੋਂ ਕੋਈ ਇਸ ਤਰ੍ਹਾਂ ਦਾ ਸ਼ਬਦ ਆਉਂਦਾ ਬਹੁਤ ਔਖਾ ਲੱਗਦਾ, ਖੁਰੇ ਸਰੋਤਾ ਉਹਨੂੰ ਇੰਨਾ ਗਹਿਰਾ ਜਾ ਕੇ ਸੁਣਨ ਨੂੰ ਤਿਆਰ ਵੀ ਹੈ ਕਿ ਨਹੀਂ? ਬਦੋ ਬਦੀ ਤਾਂ ਨਹੀਂ ਉਹਦੇ ਅੰਦਰ ਅਸੀਂ ਪਾ ਰਹੇ? ਸਾਨੂੰ ਜਦੋਂ ਸਤਿਗੁਰੂ ਕੋਲ ਆਈਦਾ ਅਤੇ ਸਾਹਿਬ ਕਹਿੰਦੇ ਸਾਨੂੰ ਪਤਾ ਹੈ ਵੀ ਤੇਰੀ ਸੋਚ ਕੀ ਹੈ, ਦੁਨਿਆਵੀ ਮੰਗਾਂ ਤੂੰ ਆ ਜਾ ਅਸੀਂ ਪੂਰੀਆਂ ਕਰਾਂਗੇ। ਸਤਿਗੁਰੂ ਕੋਲ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਦੇਹ ਅਰੋਗਤਾ ਦੀਆਂ ਵੀ, ਪੈਸੇ ਲਈ ਵੀ, ਸ਼ੋਹਰਤ ਲਈ ਵੀ, ਸਾਰਾ ਕੁਝ ਬਾਲ ਬੱਚਿਆਂ ਲਈ, ਕੰਮ ਕਾਰ ਲਈ, ਚੌਧਰ ਲਈ, ਸਤਿਗੁਰੂ ਕਹਿੰਦੇ ਸਭ ਕੁਛ ਦਿਆਂਗੇ। ਪਰ ਹੌਲੀ ਹੌਲੀ ਸਤਿਗੁਰੂ ਆਪ ਹੀ ਬਦਲਦੇ ਨੇ। ਕਹਿੰਦੇ ਗੱਲਾਂ ਤਾਂ ਤੈਨੂੰ ਅਣਜਾਣ ਪੁਣੇ 'ਚ ਤੂੰ ਮੰਗਦਾ ਸੀ, ਤੈਨੂੰ ਮਿਲ ਗਈਆਂ, ਹੁਣ ਅਗਾਂਹ ਤੁਰ ਤੇਰਾ ਕਾਜ ਬਹੁਤ ਵੱਡਾ ਹੈ। ਉਹ ਕਾਜ ਸੀ ਉਹਨੂੰ ਮਿਲਣ ਦਾ, ਜਦੋਂ ਉਹਨੂੰ ਮਿਲਣ ਦਾ ਕਾਰਜ ਅੰਦਰ ਬਣੇਗਾ ਨਾ, ਮੈਂ ਬੇਨਤੀ ਕਰਨ ਲੱਗਾ, ਇਹਨੂੰ ਅਹੰਕਾਰ ਵਿੱਚ ਨਹੀਂ, ਇਮੋਸ਼ਨਲ ਹੋ ਕੇ ਨਹੀਂ, ਜਾਂ ਤੁਹਾਡੇ ਨਾਲ ਸਮਾਂ ਪੂਰਾ ਕਰਨ ਲਈ ਨਹੀਂ। ਸਤਿਗੁਰੂ ਜੀ ਨੇ ਜਿੰਨੀ ਕੁ ਸੋਝੀ ਪਾਈ ਉਹਦੇ ਆਧਾਰ 'ਤੇ ਪਿਆਰਿਓ, ਜੇ ਮੰਜ਼ਲ ਪਰਮਾਤਮਾ 'ਚ ਮਿਲਣ ਦੀ ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਇੱਕ ਵੀ ਸ਼ਬਦ ਦੇ ਅਰਥ ਸਾਡੇ ਸਮਝ ਗੋਚਰੇ ਨਹੀਂ ਪੈ ਸਕਦੇ। ਸਾਨੂੰ ਇੰਨਾ ਕੁ ਸੁਣਦਾ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਪੋਤਾ ਮਾਤਾ ਕੀ ਸੀਸ, ਚੌਥੇ ਸ਼ਬਦ ਦੀ ਸਾਨੂੰ ਲੋੜ ਨਹੀਂ। ਇਹਦੇ ਨਾਲ ਮਿਲਦੇ ਜੁਲਦੀ ਜਿਹੜੀ ਗੱਲ ਹੋਵੇ, ਸਭੇ ਇੱਛਾ ਪੂਰੀਆਂ, ਅਗਲਾ ਨਹੀਂ ਪਤਾ ਜਾਂ ਪਾਇਆ ਅਗਮ ਅਪਾਰਾ, ਨਹੀਂ ਮੇਰੇ ਕਹਿਣ ਤੋਂ ਮੁਰਾਦ ਅਸੀਂ ਕੌਡੀਆਂ ਮੰਗਣ ਆਉਂਦੇ ਹਾਂ। ਸਤਿਗੁਰੂ ਕਹਿੰਦੇ ਸੀ ਲਾਲ ਦਿਆਂਗੇ, ਅਸੀਂ ਮਿੱਟੀ ਦਾ ਕਿਣਕਾ ਮੰਗਣ ਆਉਂਦੇ ਹਾਂ। ਸਤਿਗੁਰੂ ਕਹਿੰਦੇ ਸੀ ਸੋਨਾ ਦੇ ਕੇ ਤੈਨੂੰ ਤੋਰਨਾ ਚਾਹੁੰਦੇ ਹਾਂ। ਆ ਸਾਡਾ ਸਰੀਰ, ਸਾਡੀ ਸੋਚ ਮੰਗਦੀ ਏ ਕੇਵਲ ਆ ਸਰੀਰ ਨੂੰ, ਜਿਹੜੇ ਦਿਸਦੇ ਨੇ ਆਉਣ ਵਾਲੇ ਕੁਝ ਸਾਲ, ਇਹਨਾਂ ਦਾ ਸੁੱਖ ਮੰਗਦੇ। ਸਾਹਿਬ ਕਹਿੰਦੇ ਨਹੀਂ, ਤੂੰ ਜੇ ਸਾਡਾ ਬਚਨ ਮੰਨੇ ਜੁੱਗਾਂ ਭਰਿਆ ਸੁੱਖ ਤੈਨੂੰ ਦਿਆਂਗੇ। ਬਸ ਉੱਥੇ ਹੀ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿਹੜੇ ਬਚਨ ਚੱਲ ਰਹੇ ਨੇ ਇੱਥੇ ਇੱਕ ਜਗ੍ਹਾ 'ਤੇ ਜਾ ਕੇ ਕਹਿੰਦੇ ਨੇ ਭਈ ਦੇਖੋ, ਤੁਸੀਂ ਨਾ ਇਸ ਦੁਨੀਆ 'ਚ ਕੋਈ ਮੂਰਖ ਏ ਅਤੇ ਨਾ ਕੋਈ ਸਿਆਣ ਆਏ, ਕੁਛ ਵੀ ਨਹੀਂ। ਅਤੇ ਅਸੀਂ ਮੰਨ ਸਕਾਂਗੇ, ਕਿਵੇਂ ਸਮਝਾਂਗੇ ਮੂਰਖ ਨਹੀਂ? ਕਿਤਨੇ ਪਾਗਲਖਾਨੇ ਖੋਲ੍ਹੇ ਨੇ, ਉਹ ਪਾਗਲ ਤਾਂ ਕਹਿ ਨਹੀਂ, ਅਤੇ ਕਈ ਪਾਗਲ ਮੂਰਖ ਮਤ ਵਾਲੇ ਹਰ ਰੋਜ਼ ਹਰ ਸਮਾਜ ਅੰਦਰ ਨਿੱਤ ਨਵੇਂ ਪੁੱਠੇ ਕੰਮ ਕਰਦੇ, ਤੁਸੀਂ ਆਮ ਕਹਿੰਦੇ ਮੂਰਖ ਨੇ, ਹੁਣ ਮੂਰਖ ਨਹੀਂ ਕਹੋਗੇ? ਦੂਸਰੇ ਪਾਸੇ ਚੰਗੇ ਚੰਗੇ ਕੰਮ ਕਰਨ ਵਾਲੇ ਇਤਨੇ ਬੈਠੇ, ਕੀ ਤੁਸੀਂ ਉਹਨੂੰ ਚੰਗਾ ਨਹੀਂ ਕਹੋਗੇ? ਬਸ ਅਸੀਂ ਨਾ ਫਿਰ ਉਸ ਤੋਂ ਬਾਅਦ ਜੇ ਕੋਈ ਉੱਚੀ ਗੱਲ ਹੋਏਗੀ, ਮਨ ਜਵਾਬ 'ਤੇ ਜਾਂਦਾ, ਕਹਿੰਦਾ ਨਹੀਂ ਬਈ ਇਹ ਕੋਈ ਹੋਰ ਤਰ੍ਹਾਂ ਦੀ ਰਾਹ ਦੀ ਸ਼ਾਇਦ ਗੱਲ ਹੋ ਰਹੀ, ਸਿੱਖੀ ਦੀ ਨਹੀਂ, ਸਤਿਗੁਰਾਂ ਦੀ ਨਹੀਂ। ਪਿਆਰਿਓ, ਤੁਹਾਡੇ 'ਤੇ ਕਿਰਪਾ ਹੈ, ਤੁਸੀਂ ਸਾਲਾਂ ਬੱਤੀ ਗੁਰੂ ਕੋਲ ਆਉਂਦੇ ਹੋ, ਤੁਹਾਡੇ 'ਤੇ ਬਖਸ਼ਿਸ਼ ਹੈ। ਆਪਾਂ ਆਪਣੇ ਵੱਲੋਂ ਗੁਰੂ ਬਖਸ਼ ਗਿਆਨ ਨਾਲ ਗੱਲ ਕਰਦੇ, ਤੁਹਾਨੂੰ ਵੱਖ ਵੱਖ ਤਰੀਕਿਆਂ ਨਾਲ ਗੁਰਮੁਖ ਦਾ ਗਿਆਨ ਮਿਲਦਾ ਹੈ, ਵੱਖ ਵੱਖ ਢੰਗਾਂ ਨਾਲ ਮਹਾਰਾਜ ਦੇ ਪਿਆਰ ਦੇ ਪ੍ਰਸੰਗ, ਮਹਾਰਾਜ ਜੀ ਦਾ ਕੀਰਤਨ, ਵਿਚਾਰਾਂ। ਤੁਸੀਂ ਘੱਟੋ ਘੱਟ ਆਪਣੀ ਜ਼ਿੰਦਗੀ 'ਚ ਇਹ ਏਮ 'ਤੇ ਬਣਾਓ ਵੀ ਅਸੀਂ ਢੇਰੀ ਨਹੀਂ ਢਾਣੀ, ਅਸੀਂ ਉਹਨੂੰ ਮਿਲਣ ਲਈ ਹਰ ਕਦਮ ਪੁੱਟਾਂਗੇ। ਉਹਦੇ ਹੀ ਸੰਬੰਧ 'ਚ ਇਹ ਪ੍ਰਸੰਗ ਨੇ, ਉਹਨੂੰ ਮਿਲਣਾ ਹੈ ਅਤੇ ਸਾਧਨ ਬਦਲਣਗੇ। ਜੇ ਘਰੋਂ ਇਸ ਗੁਰਦੁਆਰਾ ਸਾਹਿਬ ਆਉਣਾ ਹੋਵੇ ਤਾਂ ਬਹੁਤਾ ਥੋੜ੍ਹਾ ਫਿਕਰ ਦੀ ਲੋੜ ਹੈ। ਜੇਕਰ ਕਨੇਡਾ ਦੇ ਦੂਸਰੇ ਸਾਈਡ ਜਾਣਾ, ਸਾਜੋ ਸਮਾਨ 'ਤੇ ਤਿਆਰੀ ਹੋਰ ਤਰ੍ਹਾਂ ਕਰੋਗੇ, ਇੰਡੀਆ ਜਾਣਾ ਤਿਆਰੀ ਹੋਰ ਤਰ੍ਹਾਂ ਕਰੋਗੇ, ਦੂਰੀ ਖੋ ਗਈ। ਪਿਆਰਿਓ, ਜੇ ਮੰਜ਼ਿਲ ਮਾਇਆ ਦੀ ਛੱਡ ਕੇ ਤਾਂ ਮਿਲਣੀ ਮਿਲਣੀ ਮਹਾਰਾਜ ਦੇ ਘਰ, ਮਹਾਰਾਜ ਸਾਰਿਆਂ ਨੂੰ ਸੁੱਖ ਦੇਣ। ਪਰ ਮੈਂ ਬੇਨਤੀ ਕਰ ਰਿਹਾ ਵਾਂ, ਜੇ ਮੰਜ਼ਿਲ ਉਹਨੂੰ ਮਿਲਣ ਦੀ ਤਾਂ ਸਤਿਗੁਰੂ ਕਹਿੰਦੇ ਉਹਦੇ ਤਰੀਕੇ ਕੀ ਕਹਿਣ, ਉਸ ਲੈਵਲ 'ਤੇ ਇਹ ਗੱਲ ਚੱਲ ਰਹੀ। ਸਾਹਿਬ ਕਹਿੰਦੇ ਤੁਹਾਡਾ ਕੰਮ ਹੋਵੇ, ਤੁਸੀਂ ਬਹੁਤ ਦੂਰ ਜਾਣਾ, ਸਮਾਂ ਘੱਟ ਹੋਵੇ, ਆਪ ਸੋਚੋ। ਤੁਸੀਂ ਜਦੋਂ ਉਹ ਦੌੜ ਰਹੇ ਹੋਵੋਗੇ, ਤੁਹਾਨੂੰ ਪਤਾ ਹੈ ਵੀ ਸ਼ਾਮਾਂ ਪੈ ਗਈਆਂ, ਬੰਦ ਹੋ ਜਾਣਾ ਕੰਮ, ਅਤੇ ਪਹੁੰਚਣਾ ਵੀ ਜ਼ਰੂਰ ਹੈ, ਅਤੇ ਸਮਾਂ ਮੁਕਰਰ ਬਹੁਤ ਘੱਟ ਹੈ। ਤੁਹਾਨੂੰ ਸੜਕ ਦੇ ਆਲੇ ਦੁਆਲੇ ਤੁਹਾਡਾ ਧਿਆਨ ਨਹੀਂ ਜਾਏਗਾ, ਲੋਕ ਕੀ ਕਹਿੰਦੇ ਨੇ ਉੱਧਰ, ਤੁਸੀਂ ਕਹੋਗੇ ਇਹ ਗੱਲਾਂ ਨਹੀਂ ਸੁਣਦੀਆਂ, ਮੰਜ਼ਿਲ ਦੂਰ ਹੈ, ਸਮਾਂ ਘੱਟ ਹੈ, ਆਪੇ ਛੁੱਟ ਗਈਆਂ। ਬਸ ਇਹ ਕਹਾਣੀ ਜੇ ਹੁਣ ਅਸੀਂ ਕਹਿੰਦੇ ਕਿਉਂ ਛੱਡੀਏ, ਸੜਕ 'ਤੇ ਤੁਰੇ ਜਾਂਦੇ ਹਾਂ, ਅਸੀਂ ਵੇਖੀਏ ਨਾ ਕਿੱਥੇ ਲੇਕ ਆ ਗਈ, ਕਿੱਥੇ ਸੁੱਕਾ ਇਲਾਕਾ ਆ ਗਿਆ, ਕਿੱਥੇ ਸੋਹਣੇ ਦ੍ਰਿਸ਼, ਤੁਸੀਂ ਆਪ ਵੇਖ ਲਓ ਜਦੋਂ ਤੁਰਦੇ ਹੋ। ਜੇ ਸਮਾਂ ਬਹੁਤ ਹੋਵੇ ਤਾਂ ਫਿਰ ਤੁਸੀਂ ਵੇਖਦੇ ਹੋ, ਅਤੇ ਜੇ ਸਮਾਂ ਘੱਟ ਹੋਵੇ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਜੇ ਕਿ ਦੁਨੀਆਂ 'ਚ ਹੀ ਜਾਣਾ ਹੈ। ਪਿਆਰਿਓ, ਲੇਟ ਵੀ ਹੋ ਗਏ ਤਾਂ ਕੋਈ ਨਹੀਂ, ਪਰ ਜੇ ਪਤਾ ਸਮਾਂ ਦਿੱਤਾ ਹੈ ਕੋਈ ਪਰਵਾਹ ਨਹੀਂ। ਪਰ ਜਦੋਂ ਆਪਾਂ ਪਰਮਾਤਮਾ ਦੇ ਰਾਹ 'ਤੇ ਤੁਰੀਏ, ਇੱਕ ਗੱਲ ਦਾ ਧਿਆਨ ਕਰਨਾ, ਜੇ ਸਾਨੂੰ ਪਤਾ ਹੋਵੇ ਵੀ ਕੱਲ੍ਹ ਖੁਰੇ ਸਾਡੇ ਲਈ ਚੜ੍ਹਨਾ ਕਿ ਨਹੀਂ ਚੜ੍ਹਨਾ, ਅੱਜ ਦੀ ਦਿਹਾੜੀ 'ਚ ਅਸੀਂ ਜਿੰਨੀ ਸਿੱਖੀ ਕਮਾਲੀ ਕਮਾਲੀ, ਬਸ ਇੱਕ ਰਾਤ ਸਾਡੇ ਕੋਲ, ਸੋਚੋ ਤੁਸੀਂ ਤੁਹਾਡੇ ਕੋਲ ਰਾਤ ਸਮਾਂ ਬਚੇਗਾ ਕਿਸੇ ਨੂੰ ਮੂਰਖ ਕਹਿਣ ਦਾ, ਜਾਂ ਕਿਸੇ ਨੂੰ ਸਿਆਣਾ ਕਹਿਣ ਦਾ, ਜਾਂ ਕਿਸੇ ਦੇ ਔਗਣ ਫੋਲਣ ਦਾ, ਜਾਂ ਗੋਣੀ ਚੇਤਾ ਕਰਨ ਦਾ? ਤੁਸੀਂ ਤਾਂ ਕਹੋਗੇ ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ, ਮੈਨੂੰ ਆਪਣੀ ਪਈ, ਸਮਾਂ ਥੋੜ੍ਹਾ ਏ ਅਤੇ ਕੰਮ ਬਹੁਤ ਆਏ, ਫਿਰ ਕੀ ਕਰਾਂਗੇ? ਹਮ ਆਦਮੀ ਖਾਂ ਇੱਕਦਮੀ, ਮੋਹਲਤ ਮੋਤ ਨਾ ਜਾਣਾ। ਅਗਲਾ ਦਮ ਪਤਾ ਨਹੀਂ ਆਉਣਾ ਕਿ ਨਹੀਂ, ਇੰਨਾ ਸਮਾਂ ਘੱਟ ਏ, ਬਸ ਸਤਿਗੁਰੂ ਇਹ ਕਹਿਣਾ ਚਾਹੁੰਦੇ ਨੇ ਸਮਾਂ ਘੱਟ ਏ, ਉਹਨੂੰ ਮਿਲਣਾ ਆਪਾਂ ਜ਼ਰੂਰ, ਮਾਇਆ ਤੁਹਾਡੇ ਕੋਲ ਹੀ ਰਹਿਣੀ, ਜੇ ਪਾਠ ਕਰਾਂਗੇ ਸਿਮਰਨ ਕਰਾਂਗੇ ਬੱਚੇ ਜਾਂ ਲੋਕ ਤੁਹਾਡੇ ਵਿਰੋਧ 'ਚ ਨਹੀਂ ਆਉਣਗੇ, ਬਸ ਉੱਧਰੋਂ ਸੋਚ ਹਟਾ ਕੇ ਉੱਧਰ ਲੈ ਕੇ ਜਾਣੀ ਅਤੇ ਅੰਦਰ ਇੱਕੋ ਇੱਕ ਗੁਰੂ ਕੇ ਪਿਆਰਿਓ ਮੰਗ ਹਮੇਸ਼ਾ ਬਣੀ ਰਹਿਣੀ, ਉਹ ਹੈ ਉਹਨੂੰ ਮਿਲਣ ਦੀ, ਉਹਨੂੰ ਮਿਲਣ ਦੀ ਬਣੀ ਰਹਿਣੀ। ਅਤੇ ਕੀ ਕਹਿਣਾ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪਿਆਰ ਨਾਲ ਪੜ੍ਹਨਾ, ਉਹਨੂੰ ਮਿਲਣ ਲਈ ਕਹਿਣਾ ਏ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਹੁਣ ਉਹਨੂੰ ਜਦੋਂ ਪਿਆਰ ਨਾਲ ਆਵਾਜ਼ ਮਾਰਾਂਗੇ ਅੱਧੇ ਔਗਣ ਤੇ ਵੈਸੇ ਹੀ ਛੁੱਟ ਜਾਣੇ ਨੇ, ਜਿਹੜੇ ਆਪ ਛੱਡਣਾ ਚਾਹੁੰਦੇ ਆ ਨਾ ਨਹੀਂ ਛੱਡ ਸਕਾਂਗੇ, ਕੋਈ ਤਰੀਕਾ ਨਹੀਂ, ਉਹਦੇ ਵੱਲ ਪਿਆਰ ਨਾਲ ਚਾਰ ਕਦਮ ਪੁੱਟੇ ਆਪੇ ਹੀ ਉੱਧਰੋਂ ਖਹਿੜਾ ਛੁੱਟ ਗਿਆ, ਕਿਉਂਕਿ ਸੁਰਤੀ ਨਹੀਂ ਪਕੜਿਆ, ਮਨ ਨਹੀਂ ਉਹ ਹੀ ਨਹੀਂ ਰਿਹਾ, ਉਹ ਇੱਧਰ ਬਿਜੀ ਹੋ ਗਿਆ, ਨਾਲੇ ਮਿਹਰ ਮਿਲ ਗਈ ਲੋਕਾਂ ਵੱਲ ਉਹੀ ਬਚ ਗਏ। ਪਰ ਮੁਸ਼ਕਲ ਇਹ ਵੀ ਮਨ ਕੋਲ, ਅੱਜ ਹਰ ਬੰਦੇ ਕੋਲ, ਹਰ ਦੂਸਰੇ ਆਦਮੀ ਲਈ ਸਮਾਂ ਹੈ, ਆਪਣੇ ਲਈ ਇਹਦੇ ਕੋਲ ਸਮਾਂ ਕੋਈ ਨਹੀਂ, ਇਹਦੇ ਕੋਲ ਵਕਤ ਹੈ ਦੂਜਿਆਂ ਦੀਆਂ ਗੱਲਾਂ ਕਰਨ ਲਈ, ਆਪਣੀ ਗੱਲ ਕਰਨੀ ਆਪਣੇ ਗੁਰੂ ਪਰਮੇਸ਼ਰ ਕੋਲ, ਉਹਦੇ ਲਈ ਸਮਾਂ ਨਹੀਂ। ਕਹਿੰਦਾ ਉਹ ਥੋੜ੍ਹਾ ਮੁਸ਼ਕਲ ਏ, ਬਿਜੀ ਲਾਈਫ ਏ ਨਾ, ਹੱਦ ਹੋ ਗਈ, ਭੱਠ ਪਵੇ ਇਹੋ ਜਿਹੇ ਰੁਝੇਵੇਂ। ਪਿਆਰਿਓ, ਜਿਹੜੇ ਸਾਰਾ ਦਿਨ ਗੱਲਾਂ ਲਈ ਤਾਂ ਸਮਾਂ ਕੱਢ ਸਕਦੇ ਨੇ, ਪਰ ਇੱਕ ਚੀਜ਼ ਇਹ ਨਹੀਂ ਕੱਢ ਸਕਦੇ, ਇਹ ਵਾਹਿਗੁਰੂ ਕਹਿ ਸਕਣ, ਸਿਰਫ ਸੋਚ ਏ ਇੱਕ ਵੱਖਰੀ। ਗੁਰੂ ਸਵਾਰਿਓ ਅਤੇ ਸਤਿਗੁਰੂ ਜੀ ਆਖਦੇ ਨੇ ਉਹ ਮਿਲੇਗਾ, ਤੁਸੀਂ ਆਵਾਜ਼ 'ਤੇ ਮਾਰੋ। ਜਦੋਂ ਅਸੀਂ ਅਵੇਸਲੇ ਹੁੰਦੇ ਹਾਂ ਨਾ, ਪਹਿਲਾਂ ਉਹ ਪਿਆਰ ਕਰਦਾ, ਸੰਗਤ 'ਚ ਲਿਆਉਂਦਾ, ਨਾਮ ਜਪਾਉਂਦਾ, ਤੁਸੀਂ ਤੁਰ ਪੈਂਦੇ ਹੋ, ਅਤੇ ਕਦੇ ਕਦੇ ਅੰਦਰ ਆਉਂਦਾ ਏ, ਖੁਰੇ ਉਹ ਮਿਲੇਗਾ ਕਿ ਨਾ ਹੀ ਮਿਲੇਗਾ, ਕੀ ਪਤਾ ਉਹਦਾ, ਇਹ ਵੀ ਕਿੰਨੇ ਅੱਗੇ ਜਾ ਕੇ। ਅਤੇ ਉਹ ਫਿਰ ਅੱਗੋਂ ਦੀ ਜਵਾਬ ਦਿੰਦਾ, ਪਤਾ ਕੀ ਦਿੰਦਾ ਏ, ਕਹਿੰਦਾ ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰ ਸਿੱਖ, ਆਏ ਮਿਲ, ਆਏ ਆਏ ਮਿਲ ਗੁਰ ਸਿੱਖ, ਆਏ ਮਿਲ, ਆਏ ਮਿਲ ਗੁਰ ਸਿੱਖ, ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ, ਇਹੋ ਜਿਹਾ ਸਤਿਗੁਰੂ ਕਹਿੰਦੇ ਅਸੀਂ ਤਾਂ ਤੁਹਾਡੇ ਬਹੁਤ ਨੇੜੇ ਹਾਂ, ਤੁਸੀਂ ਐਵੇਂ ਦੁਨੀਆ ਦੇ ਆਖੇ ਲੱਗ ਕੇ ਘਬਰਾ ਜਾਂਦੇ ਹੋ, ਸੋਚ ਹੀ ਬਦਲ ਲੈਂਦੇ ਹੋ, ਉਹ ਦੂਰ ਏ ਖੁਰੇ ਮਿਲੇਗਾ ਕਿ ਨਹੀਂ। ਕਹਿੰਦੇ ਬੱਚਿਓ, ਤੁਹਾਨੂੰ ਮਿਲਣ ਲਈ ਕੀ ਇਹ ਗੁਰੂ ਗ੍ਰੰਥ ਸਾਹਿਬ ਦਾ ਰੂਪ ਅਸੀਂ ਧਾਰਨ ਕੀਤਾ ਹੈ, ਨਹੀਂ ਤੇ ਚਾਰ ਬਚਨ ਸੁਣਾ ਕੇ ਤੁਰ ਜਾਂਦੇ ਜਿਵੇਂ ਬਾਕੀ ਪੈਗੰਬਰ ਤੁਰ ਗਏ। ਤੁਹਾਡੇ ਵਿੱਚ ਬਹਿ ਕੇ ਤੁਹਾਨੂੰ ਬੁਲਾਉਂਦੇ ਹਾਂ, ਤੁਸੀਂ ਅਰਦਾਸ ਕਰੋ, ਢਿੱਲੇ ਪਓਗੇ, ਅਸੀਂ ਖੁਦ ਬੁਲਾਵਾਂਗੇ। ਇਹੋ ਜੇ ਪਿਆਰੇ ਸਤਿਗੁਰੂ ਦੇ ਚਰਨਾਂ 'ਚ ਸੀ ਝੁਕਾਓ ਅਤੇ ਮਿਲ ਕੇ ਆਖੋ ਜੇ, ਹੋਵੰਜਾ ਕੁਰਬਾਨ ਸਾਈਂ ਆਪਣੇ, ਹੋਵੰਜਾ ਕੁਰਬਾਨ ਸਾਈਂ ਆਪਣੇ। ਸਾਈਂ ਤੋਂ ਕੁਰਬਾਨ ਜਾਣਾ ਇੱਕ ਪਿਆਰ ਨਾਲ ਕੁਰਬਾਨ ਇਹ ਨਾਲ ਕਹਿ ਕੇ, ਅਤੇ ਦੂਸਰਾ ਜਦੋਂ ਸਾਡਾ ਅੰਦਰ ਉਹਨੂੰ ਆਵਾਜ਼ ਮਾਰਦਾ ਕਿਵੇਂ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਜੀ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਜਦੋਂ ਸਮਾਂ ਮਿਲੇ ਜੇ ਕੋਈ ਪੰਕਤੀ ਯਾਦ ਆਵੇ ਉਹ ਗਾਈ ਜਾਓ, ਉਹ ਸਿਮਰਨ ਵੀ ਬਣ ਗਿਆ, ਪਾਪਾਂ ਤੋਂ ਵੀ ਬਚ ਗਏ। ਜਿੱਥੇ ਮਰਜ਼ੀ ਖਲੋਤੇ ਹੋਈਏ ਅੰਦਰ ਜੇ ਇਹ ਗਾ ਰਿਹਾ ਤਾਂ ਸਾਡੀ ਹਾਜ਼ਰੀ ਉਹਦੇ ਦਰ 'ਤੇ ਲੱਗ ਰਹੀ ਹੁੰਦੀ ਹੈ। ਪਰ ਗੁਰੂ ਸਵਾਰਿਓ ਸੰਗਤ ਵਿੱਚ ਆ ਕੇ ਕੁਝ ਵੀਰ ਭੈਣ ਕਈ ਵਾਰ ਸੋਚਦੇ ਰਹਿੰਦੇ, ਫਿਰ ਉਹਨਾਂ ਦੇ ਮੂੰਹ ਤੋਂ ਵਾਹਿਗੁਰੂ ਨਿਕਲਦਾ ਨਹੀਂ। ਇਹ ਨਹੀਂ ਕਦੇ ਗਲਤੀ ਕਰਨੀ, ਜੇ ਹੋ ਰਹੀ ਹੈ ਤਾਂ ਇਹ ਸਮਝੋ, ਅਰਦਾਸ ਕਰੋ ਸਤਿਗੁਰੂ ਸਾਰੇ ਜੋ ਵਾਹਿਗੁਰੂ ਕਹਿ ਰਹੇ ਸਨ ਮੇਰੇ ਮੂੰਹ 'ਚੋਂ ਕਿਉਂ ਨਹੀਂ ਨਿਕਲਿਆ, ਮੈਂ ਕਿਹੜੀ ਸਿਆਣਪ ਦੀ ਪੰਡ ਚੁੱਕ ਕੇ ਸਿਰ 'ਤੇ ਰੱਖ ਲਈ, ਮੈਨੂੰ ਮਾਫ਼ ਕਰ, ਮੇਰੇ ਤੋਂ ਕੋਈ ਵੱਡਾ ਗੁਨਾਹ ਹੋ ਗਿਆ, ਮੇਰੇ ਮੂੰਹ ਤੋਂ ਕਿਉਂ ਨਹੀਂ ਬਾਣੀ ਦੀ ਪੰਕਤੀ ਨਿਕਲੀ, ਮੇਰੇ ਮੂੰਹ ਤੋਂ ਵਾਹਿਗੁਰੂ ਕਿਉਂ ਨਹੀਂ ਆਇਆ, ਕਿਉਂਕਿ ਨਾਰਾਜ਼ ਹੈ ਨਾ ਤਾਂ ਹੀ ਨਹੀਂ ਮੂੰਹ 'ਤੇ ਆ ਸਕਿਆ, ਉਹਦੇ ਘਰ ਨਹੀਂ ਆਇਆ, ਸਤਿਗੁਰੂ ਮਿਹਰਾਂ ਕਰਨ। ਸੋ ਮੰਜ਼ਲ ਹੈ ਸਾਡੀ ਇਹ ਜਦੋਂ ਉਹ ਮੰਜ਼ਿਲ 'ਤੇ ਹੁਣ ਕੋਈ ਰਾਹੀ ਤੁਰਿਆ ਉਹਦੇ ਲਈ ਉਪਦੇਸ਼ ਖੋਰ ਨੇ, ਅਤੇ ਜੇ ਮੰਜ਼ਿਲ ਖੋਰ ਹੈ ਉਹਦੇ ਲਈ ਖੋਰ ਗੁਰਬਾਣੀ ਨੇ, ਸਾਹਿਬਾਂ ਨੇ। ਗੁਰਬਾਣੀ ਵਿੱਚ ਜਦੋਂ ਕਈ ਹੋਰ ਤਰ੍ਹਾਂ ਦਾ ਫਿੱਕਾ ਜਿਹਾ ਸ਼ਬਦ ਲੱਗਦਾ, ਕਿਉਂਕਿ ਗੁਰਬਾਣੀ ਕੋਈ ਕੇਵਲ ਕਵਿਤਾ 'ਤੇ ਨਹੀਂ ਨਾ, ਮਹਾਰਾਜ ਜੀ ਆਪ ਨੇ ਵਾਹ ਉਹ ਬਾਣੀ ਨਿਰੰਕਾਰ ਮਹਾਰਾਜ ਜੀ ਕੁਦਰੇ ਉਪਦੇਸ਼ ਊੜੇ ਐੜੇ ਤੋਂ ਦੂਜੀ ਤੀਜੀ ਕਲਾਸ ਤੋਂ ਜਿਨ੍ਹਾਂ ਦੀਆਂ ਮੰਗਾਂ ਘੱਟ ਰਹੀਆਂ ਉਹਨਾਂ ਲਈ ਕੀ ਉਪਦੇਸ਼, ਜਿਨ੍ਹਾਂ ਦੀਆਂ ਹੋਰ ਘੱਟ ਗਈਆਂ, ਜਿਹੜੇ ਨਾਮ ਦੀ ਭੁੱਖ ਜਾਂ ਜਿਹੜੇ ਉਹਨੂੰ ਮਿਲਣਾ ਚਾਹੁੰਦੇ। ਜਦੋਂ ਕੋਈ ਉਹਦੀ ਤਾਂ ਪਹਿਲੀ ਗੱਲ ਹੋਵੇ ਕਹਿੰਦੇ ਲੈ ਉਹ ਮਹਾਰਾਜ ਤਾਂ ਆਹ ਕਹਿੰਦੇ ਸਨ, ਇਹ ਕਿੱਥੋਂ ਆ ਗਈ ਕਥਾ ਜਾਂ ਸ਼ਬਦ, ਨਹੀਂ ਉਹ ਹੈ ਠੀਕ ਸਾਨੂੰ ਗਲਤ ਨਜ਼ਰ ਆ ਰਿਹਾ, ਕਿਉਂਕਿ ਅਸੀਂ ਉਹ ਆਪ ਸਿਆਣੇ ਬਣ ਕੇ ਕੁਝ ਫੈਸਲਾ ਦੇਣਾ ਚਾਹੁੰਦੇ ਹਾਂ ਕਿਸੇ ਨੂੰ, ਠੀਕ ਕਹੋਣੇ ਅਤੇ ਗਲਤ 'ਤੇ। ਮਹਾਰਾਜ ਕਹਿੰਦੇ ਕੀ ਲੋੜ ਪਈ ਹੈ ਸਾਨੂੰ, ਨਾ ਕਿਸੇ ਨੂੰ ਮਾੜਾ ਚੰਗਾ ਕਹੋ, ਵੱਧ ਤੋਂ ਵੱਧ ਸਮਾਂ ਆਪਣੇ ਪਰਮੇਸ਼ਰ ਨੂੰ ਪਿਆਰ 'ਤੇ, ਆਪਣੇ 'ਚ ਗੁਣ ਪੈਦਾ ਕਰਨ 'ਤੇ, ਸੇਵਾ ਸਿਮਰਨ 'ਤੇ ਲਾਈਏ। ਆਪ ਸੁਖੀ ਜਗਤ ਸੁਖੀ ਗੁਰੂ ਕੇ ਪਿਆਰਿਓ। ਸੋ ਕੱਲ੍ਹ ਸਤਿਗੁਰੂ ਜੀ ਨੇ ਇੱਕ ਪਾਖੰਡ ਕਰਨ ਵਾਲੇ ਸੌ ਸੁਹਾਗਣ ਮਨੁੱਖ 'ਤੇ ਪੜਦੇ ਕੱਜੇ ਸੀ, ਤੁਸੀਂ ਸੁਣਿਆ ਕੱਲ੍ਹ, ਉਸ ਦਾ ਇੱਕ ਲੂਲੇ ਨੂੰ ਠੀਕ ਕਰਕੇ ਉਹਦੇ ਰਾਹੀਂ ਉਹਦੀ ਮਸ਼ਹੂਰੀ ਕਰਵਾਈ। ਉਸਤਤ ਉਹ ਜਿਹੜਾ ਸੀ ਸੌ ਸੁਹਾਗਣ ਨੂੰ ਪਤਾ ਲੱਗਾ, ਆਇਆ ਚਰਨਾਂ 'ਤੇ ਢੱਠਾ, ਮਹਾਰਾਜ ਮੇਰੇ ਪਾਪਾਂ 'ਤੇ ਪੜਦਾ ਤੁਸੀਂ ਪਾ ਕੇ ਮੈਨੂੰ ਰੋਜ਼ੀ ਰੋਟੀ ਦਿੱਤੇ, ਸਾਹਿਬ ਔਗਣ ਨਹੀਂ ਵੇਖਦੇ। ਹੈਰਾਨ ਸਤਿਗੁਰੂ ਦੇ ਚਰਨਾਂ 'ਚ ਡਿੱਗਾ। ਮਹਾਰਾਜ ਕਹਿੰਦੇ ਨੇ ਉਹਨੂੰ ਸਿੱਖਿਆ ਦਿੱਤੀ, ਨਾਮ ਦਿੱਤਾ, ਹੁਣ ਪਾਖੰਡ ਨਹੀਂ ਕਰਨਾ, ਸੱਚੀ ਮੁੱਚੀ ਸ਼ੋ ਨੂੰ ਪਿਆਰ ਕਰ। ਸ਼ੋ ਅਰਥੇ ਪਰਮਾਤਮਾ ਦਾ ਸਤਸੰਗਿਓ। ਅਤੇ ਕਹਿੰਦੇ ਉਹਨੂੰ ਸਾਰਿਆਂ ਵਿੱਚ ਰਮਿਆ ਤੱਕਣਾ, ਬਹੁਤ ਪਿਆਰਾ ਨੁਕਤਾ ਜੇ ਇੱਥੇ, ਸਾਰਿਆਂ 'ਚ ਤੱਕਣਾ, ਸਾਰਿਆਂ 'ਚ ਤਾਂ ਤੱਕਾਂਗਾ ਜੇ ਮੈਨੂੰ ਆਪਣੇ ਕੋਲੋਂ ਪਹਿਲਾਂ ਆਪਣੇ 'ਚੋਂ ਨਜ਼ਰ ਆਏਗਾ। ਇਹ ਕਹਾਣੀ ਬੜੀ ਅਜੀਬ ਜੇ, ਢਾਡੀ ਵੀਰ ਬਹੁਤ ਪਿਆਰਾ ਸ਼ਬਦ ਵਰਤ ਰਹੇ ਸਨ, ਇਹ ਕਹਾਣੀ ਹੋਰ ਏ, ਬਸ ਇਹੀ ਕਹਾਣੀ ਹੋਰ ਸ਼ਬਦ ਹੀ ਬਹੁਤ ਪਿਆਰਾ ਏ, ਅਕਤ ਕਹਾਣੀ ਏ। ਸਾਧ ਸੰਗਤ ਕਹਾਣੀ ਕੀ ਏ, ਜਦੋਂ ਆਪਾਂ ਇਹ ਵੇਖਦੇ ਹਾਂ ਸਾਰਿਆਂ 'ਚੋਂ ਤਾਂ ਵੇਖਾਂਗੇ ਜੇ ਪਹਿਲਾਂ ਆਪਣੇ 'ਚੋਂ ਨਜ਼ਰ ਆਏਗਾ, ਆਪਣੇ 'ਚੋਂ ਨਜ਼ਰ ਆਏਗਾ ਤਾਂ ਦੂਜੇ 'ਚੋਂ ਨਜ਼ਰ ਆਉਣਾ ਨਹੀਂ ਤਾਂ ਆਉਣਾ ਹੀ ਨਹੀਂ। ਮਤਲਬ ਮੇਰੀਆਂ ਅੱਖਾਂ 'ਤੇ ਐਨਕ ਮੈਂ ਲਾ ਕੇ ਸਾਰਿਆਂ ਨੂੰ ਵੇਖਣਾ, ਰੰਗ ਛੋੜਾ, ਤੁਸੀਂ ਥੋੜ੍ਹਾ ਆਪਣੇ ਕੱਪੜੇ ਚੇਂਜ ਕਰਕੇ ਆਉਣੇ, ਵੀ ਸਾਰੇ ਖਰੇ ਪਾ ਲਓ, ਕਾਲੇ ਪਾ ਲਓ, ਤੁਸੀਂ ਨਹੀਂ ਬਦਲਣਾ, ਜਿਹੜੀ ਅੱਖ ਨਾਲ ਵੇਖਣਾ ਉਸ ਐਨਕ ਨੂੰ ਬਦਲਣਾ ਸੀ, ਕਿਹੜੇ ਰੂਪ 'ਚ ਤੱਕਣਾ, ਬਸ ਇਹ ਵਰਕ ਜੇ ਅਸੀਂ ਚਾਹੁੰਦੇ ਹਾਂ, ਤੁਸੀਂ ਬਦਲ ਜਾਓ, ਇੱਕੋ ਜੇ ਖੋ ਜਾਓ। ਸਤਿਗੁਰੂ ਕਹਿੰਦੇ ਕਿਹੜਾ ਕੁਫਰ ਧੋਲਦਾ ਪਿਆ ਹੈ, ਇਹ ਤਾਂ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਅਸੀਂ ਵੱਖ ਵੱਖ ਰਚਨਾ ਪੈਦਾ ਕੀਤੀ, ਅਤੇ ਤੂੰ ਆਪਣੇ ਅੰਦਰ ਐਨਕ ਲਾਉਣੀ ਸੀ ਆਪਣੇ ਨੇੜੇ। ਅਸੀਂ ਤਾਂ ਕਮਲੇ ਉਹਨਾਂ ਨੂੰ ਕਹਿੰਦੇ ਹਾਂ ਨਾ ਜਿਹੜੀਆਂ ਊਲ ਜਲੂਲ ਗੱਲਾਂ ਕਰਨ, ਸਤਿਗੁਰੂ ਸਾਨੂੰ ਪਤਾ ਕਦੋਂ ਕਮਲੇ ਕਹਿੰਦੇ, ਕਹਿੰਦੇ ਉਹ ਚੰਗਾ ਭਲਾ ਬੰਦਾ ਹੈ, ਤੂੰ ਸਿਆਣਾ ਪਾਠ ਕਰਦਾ ਹੈ, ਸਿਮਰਨ ਕਰਦਾ ਹੈ, ਸੰਗਤ 'ਚ ਆਉਂਦਾ ਹੈ, ਪਰ ਤੂੰ ਵੀ ਕਮਲਿਆਂ ਵਾਲੇ ਕੰਮ ਕਰਦਾ ਹੈ, ਧਨ ਦਾ ਅਰਥ ਹੁੰਦਾ ਇਸਤਰੀ, ਜੀਵ ਰੂਪ ਇਸਤਰੀ, ਕਮਲੀ ਦਾ ਮਤਲਬ ਉਹ ਕਮਲੇ ਨਹੀਂ ਜਿਹੜੇ ਪਾਗਲਖਾਨੇ ਵਾਲੇ। ਇੱਕ ਬਾਪ ਆਪਣੀ ਬੱਚੀ ਨੂੰ ਜਦੋਂ ਅੱਜ ਦਾ ਪਿਆਰ ਕਰਦਾ ਏ ਉਹਨੂੰ ਕਹਿੰਦਾ ਕਮਲੀ ਨਾ ਹੋਵੇ ਤੇ ਬੇਟਾ ਹੀ ਤੁਹਾਡਾ, ਉਹ ਕੋਈ ਹੋਰ ਤਰ੍ਹਾਂ ਦੀ ਗੱਲ ਕਰੇ, ਤੁਹਾਡਾ ਮਤਲਬ ਹੁੰਦਾ ਏ ਵੀ ਇਹ ਕੰਮ ਨਹੀਂ ਕਰਨਾ, ਤੁਸੀਂ ਪਿਆਰ 'ਚੋਂ ਕਹਿ ਰਹੇ ਹੋ, ਸਤਿਗੁਰੂ ਦੀ ਉਹ ਭਾਸ਼ਾ ਪਿਆਰ ਵਾਲੀ। ਕਹਿੰਦੇ ਕਮਲੇ ਅਸੀਂ ਤੁਹਾਨੂੰ ਉਦੋਂ ਕਹਿੰਦੇ ਹਾਂ ਜਦੋਂ ਤੁਸੀਂ ਇੱਕ ਧਰਮ ਦੇ ਕੰਮ 'ਤੇ ਕਰ ਰਹੇ ਸੀ, ਉਹ ਸ਼ੋ ਜਿਹੜਾ ਸੀ ਪਰਮਾਤਮਾ ਉਹ ਸੀ ਨੇੜੇ, ਉਹਨੂੰ ਤੁਸੀਂ ਕਿਧਰੇ ਦੂਰ ਸਮਝ ਕੇ ਅਰਦਾਸਾਂ ਕਰਦੇ ਹੋ, ਦੂਰ ਸਮਝ ਕੇ ਉਹਦੇ ਨਾਲ ਬਿਹੇਵੀਅਰ ਉਦਾਂ ਦਾ, ਅਤੇ ਸਤਿਗੁਰੂ ਪਤਾ ਕਿ ਮਿੱਠੀ ਜਿਹੀ ਝਿੜਕ ਮਾਰ ਕੇ ਸਾਨੂੰ ਕੀ ਕਹਿੰਦੇ ਨੇ। ਤਿਲੰਗ ਰਾਗ ਦਾ ਇੱਕ ਸ਼ਬਦ ਹੈ ਬਹੁਤ ਪਿਆਰਾ, ਆਪਣੀ ਰਸਨਾ 'ਤੇ ਲਿਆਓ। ਕਹਿੰਦੇ ਨੇ ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਸ਼ੋ ਨੇੜੇ। ਸ਼ੋਨੇ ਬਾਹਰ ਕਿਆ ਟੂੰਡੇ ਬਾਹਰ ਕਿਆ ਟੂੰਡੇ ਸੋਨੇੜੇ ਤਨ ਕਮਲੀਏ ਸੋਨੇੜੇ ਤਨ ਕਮਲੀਏ ਸੋਨੇੜੇ ਇਹਨੂੰ ਵੀ ਕਿਹਾ ਤੇ ਸਾਨੂੰ ਵੀ ਕਿਹਾ ਕਹਿੰਦੇ ਉਹਨੂੰ ਨੇੜੇ ਵੇਖੋ ਆਪਣੇ ਵਿੱਚੋਂ ਵੇਖੋ ਤੇ ਫਿਰ ਸਾਰਿਆਂ ਵਿੱਚੋਂ ਤੁਹਾਨੂੰ ਉਹ ਆਪੇ ਹੀ ਨਜ਼ਰ ਆਏਗਾ। ਹੈ ਹੁਣ ਵੀ ਬੈਠਾ ਪਰ ਤੁਹਾਡੇ ਕੋਲ ਅੱਖ ਨਹੀਂ ਸੀ ਤਾਂ ਹੀ ਮਹਾਰਾਜ ਜੀ ਮਿਹਰ ਕਰਕੇ ਆਪਣੇ 'ਤੇ ਧਿਆਨ ਲਾਉਂਦੇ। ਸਾਡਾ ਮਨ ਕਹਿੰਦਾ ਲੈ ਕੌਮ ਦਾ ਫਿਰ ਕੀ ਬਣੇਗਾ ਅਤੇ ਸਾਹਿਬ ਹੱਸਦੇ ਨੇ ਤੂੰ ਕੌਮ ਦਾ ਮੈਂਬਰ ਨਹੀਂ ਤੂੰ ਆਪਣਾ ਸਭ ਕੁਝ ਸਵਾਰ ਲਿਆ ਹੈ ਨਹੀਂ ਕਹਿੰਦੇ ਤੂੰ ਪਹਿਲਾਂ ਇਹਨੂੰ ਪਵਿੱਤਰ ਕਰ ਫਿਰ ਤੇਰੇ ਤੋਂ ਭਲਾ ਹੋਣਾ ਹੀ ਕੌਮ ਦਾ ਪਰ ਜੇ ਤੂੰ ਆਪ ਹੀ ਅਜੇ ਹਨੇਰੇ ਦੀ ਐਣਕ ਲਾਈ ਕਾਲੀ ਅਤੇ ਲੋਕਾਂ ਨੂੰ ਚਿੱਟੇ ਕਿੱਥੋਂ ਕਰ ਲਏਗਾ। ਸਤਿਗੁਰੂ ਮਿਹਰ ਕਰਨ ਮਹਾਰਾਜ ਨੇ ਜਦੋਂ ਉਹਨੂੰ ਬਖਸ਼ਿਸ਼ ਕੀਤੀ ਸੌ ਸੁਹਾਗਨ ਨੂੰ ਚਰਨੀ ਟੱਠਾ ਉਸ ਨੂੰ ਉਪਦੇਸ਼ ਦਿੱਤਾ। ਉਸ ਤੋਂ ਬਾਅਦ ਦੋ ਚਾਰ ਬਚਨ ਉਹਦੇ ਸੰਬੰਧ ਅੰਦਰ ਇਤਿਹਾਸ ਦੇ ਪੰਨੇ ਨੇ ਕੀ ਕਹੇ ਸੁਣੋ ਪਿਆਰ ਨਾਲ।
ਲੂਲਾ ਕੈਦ ਪਇਓ ਸਭ ਥਾਏ ਸੋ ਸੁਹਾਗਣ ਤੇ ਪਗ ਪਾਏ।
ਲੂਲਾ ਹਰ ਪਾਸੇ ਜਿਹਦੇ ਜਿਹਨੂੰ ਪੈਰ ਮਿਲੇ ਉਹ ਰੌਲਾ ਪਾ ਰਿਹਾ ਜੀ ਮੈਨੂੰ ਸੌ ਸੁਹਾਗਣ ਨੇ ਪੈਰ ਦਿੱਤੇ ਨੇ ਉਹਨਾਂ ਦਾ ਹੀ ਨਾਂ ਲੈਂਦਾ ਕੈ।
ਸਰਬ ਲੋਕ ਤਬ ਨਿਸ਼ਚਾ ਕੀਨੋ ਸੋ ਆਵਤ ਇਸ ਟਗ ਮਨ ਚੀਨੋ।
ਕੋਈ ਲੋਕ ਬਦਲ ਗਏ ਜਿਹੜੇ ਕੱਲ ਤੱਕ ਨਿੰਦਾ ਕਰਦੇ ਸਨ ਕਹਿੰਦੇ ਸੱਚੀ ਮੁੱਚੀ ਸੋ ਪਰਮਾਤਮਾ ਇਹਨਾਂ ਕੋਲ ਆਉਂਦਾ ਏ ਤਾਂ ਹੀ ਤਾਂ ਉਸਨੇ ਕਿਸੇ ਨੂੰ ਪੈਰ ਦਿੱਤੇ ਖਨ।
ਹੁਣ ਚੰਡੇ ਰਾਖੇ ਨਿਜ ਥਾਨਾ ਨੋਬਤ ਬਾਜਨ ਲੱਗੇ ਨਿਸ਼ਾਨਾ।
ਕਹਿਣ ਲੱਗੇ ਬਸ ਜਿਵੇਂ ਉਹ ਫਕੀਰ ਨੱਚ ਕੇ ਗਾ ਕੇ ਪਹਿਲਾਂ ਲੋਕਾਂ ਨੂੰ ਰਿਜਾ ਕੇ ਪੈਸੇ ਲੈਂਦਾ ਹੁਣ ਵੀ ਉਹਦੀ ਸਾਰੀ ਮਹਿਮਾ ਚਾਰ ਚਫੇਰੇ ਉਹ ਨੱਚਦਾ ਹੈ ਪਰ ਹੁਣ ਬਦਲ ਗਿਆ ਨਾ ਮਨੋਰਥ ਅੱਗੇ ਪੈਸੇ ਲਈ ਨੱਚਦਾ ਸੀ ਹੁਣ ਉਹਦੇ ਲਈ ਨੱਚਦਾ ਹੈ। ਕੰਮ ਉਹੀ ਹੈ ਬਸ ਇੱਕ ਨੁਕਤਾ ਹੀ ਹੈ ਜ਼ਿੰਦਗੀ ਅੰਦਰ। ਸਤਿਗੁਰੂ ਕਹਿੰਦੇ ਉਹ ਬਦਲ ਦਿਓ ਹੁਣ ਕਹਿੰਦੇ ਉਹ ਮੇਰਾ ਕਾਰ ਮੇਰਾ ਕੋਲ ਇੰਨਾ ਕੁਝ ਫਿਰ ਇੰਨਾ ਕਹਿਣਾ ਸਤਿਗੁਰੂ ਤੇਰਾ ਸਾਰਾ ਕੁਝ ਇੰਨੀ ਗੱਲ ਕਹਿਣੀ ਹੈ। ਸਤਿਗੁਰਾਂ ਨੇ ਜਦੋਂ ਇਹ ਸ਼ਬਦ ਕਵਾਂਗੇ ਕਿਹੜਾ ਗੁਰਦੁਆਰੇ ਵਾਲਿਆਂ ਨੇ ਖੋਹ ਕੇ ਸਾਡੇ ਘਰ ਆਪਣੇ ਨਾਲ ਵਾ ਲੈਣੇ ਇਹ ਤਿਖਾਉਣਾ ਨਹੀਂ ਕੇਵਲ ਅੰਦਰ ਨੂੰ ਕਹਿਣਾ ਉਹਦੇ ਨਾਲ ਜੋੜਨਾ ਅਤੇ ਸਭ ਕੁਝ ਭਲਾ ਆਪਣੇ ਨਾਲ ਜੋੜਨਾ ਅਤੇ ਸਭ ਕੁਝ ਬੁਰਾ ਸਾਬਤ ਹੁੰਦਾ ਕਹਿ।
ਲਗਨ ਲਗਿਓ ਬਡੋ ਤੈ ਮੇਲਾ ਚੌਦਿਸ ਤੇ ਤਬ ਹੋਏ ਸਕੇਲਾ।
ਕਹਿਣ ਲੱਗੇ ਉਹ ਮੇਲਾ ਉਹਦਾ ਬੜਾ ਭਰਨਾ ਬਹੁਤ ਲੋਕਾਂ ਨੇ ਆਉਣਾ ਕਦੇ ਵੀ ਗੁਰੂ ਕੇ ਪਿਆਰਿਓ ਵੇਖ ਲੈਣਾ ਤੁਸੀਂ ਬਾਹਰ ਕੰਮ ਕਰਦੇ ਹੋ ਉਹਦੀ ਹੋਰ ਤਰ੍ਹਾਂ ਦੀ ਫੀਲਿੰਗ ਜਦੋਂ ਉਹੀ ਕੰਮ ਗੁਰੂ ਘਰ ਲਈ ਜਾਂ ਸੇਵਾ ਲਈ ਕਰੋ ਬਿਲਕੁਲ ਆਤਮਾ ਨੂੰ ਸਰੂਰ ਹੋਰ ਤਰ੍ਹਾਂ ਦਾ ਚੜ੍ਹਦਾ ਹੈ ਸਾਹਮਣੇ ਹੀ ਸਾਡੇ। ਹੁਣ ਲੋਕ ਆਉਂਦੇ ਕਹਿਣ ਮੇਲਾ ਭਰਦਾ ਏ ਚਾਰ ਚਫੇਰੇ ਤੋਂ ਲੋਕ ਵਡਿਆਈ ਉਹਦੀ ਕਰਦੇ ਕਿਉਂਕਿ ਇਹਨੇ ਸਤਿਗੁਰੂ ਜੀ ਦੀ ਕਿਰਪਾ ਨੂੰ ਲੈ ਕੇ ਉਹਨੂੰ ਧਮਾਲਿਆ ਮੰਨ ਲਿਆ ਕਹਿ।
ਲੋਕ ਪਰਸ ਪਰ ਸਭ ਕਹਿ ਭੁੱਲੇ ਨਿੰਦ ਉਚਾਰ।
ਹੁਣ ਉਹੀ ਲੋਕ ਕਹਿੰਦੇ ਜੇ ਅਸੀਂ ਭੁੱਲ ਗਏ ਸਾਂ ਅੱਜ ਕੱਲ੍ਹ ਵੀ ਇਹਨਾਂ ਮੁਲਕਾਂ 'ਚ ਹੈ ਨਾ ਜਿਨ੍ਹਾਂ ਨੂੰ ਚਾਰ ਕੌਡੀਆਂ ਵੱਧ ਮਿਲ ਗਈਆਂ ਸੰਗਤ ਮਿਲੇ ਹੀ ਨਹੀਂ ਉਹਨਾਂ ਦੇ ਬਾਲ ਬੱਚੇ ਘਰਾਂ ਦਾ ਖਾਲ ਤੱਕੋ ਖਾਂ ਸੋ ਸੁਹਾਗਣ ਤੇ ਚਲੋ ਪਖੰਡ ਕਰਕੇ ਹੀ ਰੱਬ ਦਾ ਨਾਮ ਲੈਂਦਾ ਸੀ ਸਿੱਖ ਕਮਾਉਣ ਵਾਲੇ ਗੁਰੂ ਕੇ ਪਿਆਰੇ ਉਹਦੇ ਤੋਂ ਬਹੁਤ ਗਾਂਹ ਲੰਘ ਹੈ ਪੁੱਠੇ ਪਾਸੇ ਨੂੰ ਕੋਈ ਨਿਤਨੇਮ ਨਹੀਂ ਕੋਈ ਗੁਰੂ ਘਰ ਨਹੀਂ ਕੋਈ ਕੇਸ ਨਹੀਂ ਰੱਖਣੇ ਤੁਸੀਂ ਗੱਲ ਵੀ ਕਰੋਗੇ ਤਾਂ ਉਹਨਾਂ ਨੂੰ ਬਹੁਤ ਓਪਰੀ ਲੱਗੇਗੀ ਉਹ ਟਾਲਣਗੇ ਕਹਿਣ ਲੱਗੇ ਮੈਂ ਬੱਚੇ ਮਾਇੰਡ ਕਰਨਗੇ ਤੁਸੀਂ ਭਰਾ ਹੋ ਕੇ ਬਹਿ ਜਾਓ। ਇੰਨੀ ਕਰਨੀ ਤਾਂ ਕੀ ਹੈ ਤੁਹਾਡੇ ਨਾਲ ਸੰਬੰਧਿਤ ਅਨੇਕਾਂ ਪਰਿਵਾਰ ਹੋਣਗੇ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਵੀ ਪਾਠ ਕਰਿਆ ਘਰ ਕਰਨਾ ਤਾਂ ਕੀ ਕਹਿ ਵੀ ਨਹੀਂ ਸਕਦੇ ਪਿਆਰਿਓ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਗੁਰੂ ਘਰ ਆਇਆ ਕਰੋ ਨਹੀਂ ਬਿਲਕੁਲ ਨਹੀਂ। ਜੇ ਤੁਸੀਂ ਪੱਜ ਨਾਲ ਬੁਲਾ ਲਓਗੇ ਲੰਗਰ ਕਰਾ ਕੇ ਉਹਨਾਂ ਨੇ ਤੁਹਾਨੂੰ ਦਰਸ਼ਨ ਦੇ ਕੇ ਸੋਹਣੇ ਜੇ ਅਤੇ ਤੁਹਾ ਇੱਕ ਦੋ ਸ਼ਬਦ ਕਹਿ ਕੇ ਵਧਾਈ ਹੋਵੇ ਜਾਂ ਕੋਈ ਹੋਰ ਸ਼ਬਦ ਕਹਿ ਕੇ ਪਕੌੜੇ ਛੱਕ ਕੇ ਚਲੇ ਜਾਣਾ ਹੈ, ਪਰ ਇੱਥੇ ਨਹੀਂ ਬਹਿਣਾ ਜੋ ਕੁਝ ਤੁਸੀਂ ਲੈ ਰਹੇ ਹੋ। ਬਹੁਤ ਦੂਰੀ ਹੋ ਗਈ ਸਤਸੰਗਿਓ, ਸਤਿਗੁਰੂ ਬਖਸ਼ਣ, ਉਹਨਾਂ ਲਈ ਵੀ ਅਰਦਾਸ ਹੀ ਕਰੀਏ ਦਾਤਾ, ਉਹਨਾਂ ਨੂੰ ਪ੍ਰੇਰੋ। ਸਤਿਗੁਰੂ ਜੀ ਨੇ ਮਿਹਰ ਕੀਤੇ, ਉਸ ਪਾਖੰਡੀ ਆਦਮੀ ਸੱਚੀ ਮੁੱਚੀ ਸ਼ੋਹ ਨੂੰ ਆਵਾਜ਼ਾਂ ਮਾਰਦਾ ਮੇਲਾ ਭਰਿਆ, ਨਿੰਦਾ ਖੱਟ ਗਈ, ਉਸਤਤ ਪ੍ਰਾਰੰਭ ਹੋ ਗਈ।
ਪੂਰਨ ਹੈ ਇਹ ਸੰਤ ਸ਼ੁਭ ਸੋ ਆਵੇ ਜਿਸ ਦੁਆਰ।
ਕਹਿਣ ਲੱਗੇ ਤੇ ਭਾਈ ਸੰਤ ਕੋਈ ਜਾਪਦਾ ਹੈ, ਕੋਈ ਫਕੀਰ ਹੈ, ਚੰਗੀ ਵਿਚਾਰ ਲੈ ਕੇ ਲੋਕ ਉਸੇ ਮਨੁੱਖ ਕੋਲ ਆਉਣ ਲੱਗ ਪਏ ਹਨ।
ਜੇ ਕੇ ਬਰ ਲੂਲੇ ਪਗ ਪਾਏ ਇਸ ਬਿਦ ਕੈ ਬੋ ਭੇਟ ਚੜਾ।
ਕਹਿਣ ਲੱਗੇ ਉਹ ਲੂਲੇ ਦੇ ਰਾਖੀ ਹੀ ਇਸ ਬਾਬ ਬਣ ਗਿਆ, ਲੋਕੀ ਕਹਿੰਦੇ ਉਹਨੂੰ ਪੈਰ ਮਿਲੇ, ਸਾਨੂੰ ਵੀ ਕੁਝ ਨਾ ਕੁਝ ਮਿਲੇਗਾ, ਸੀ ਲੋੜਵੰਦ ਦਾ ਬਹੁਤ ਭੇਟਾ ਚੜਾਉਂਦੇ ਹਨ, ਪਰ ਹੁਣ ਸ਼ੋ ਸੁਹਾਗਨ ਨੂੰ ਭੇਟਾ ਵੱਲ ਧਿਆਨ ਨਹੀਂ ਜਾਂਦਾ। ਕਹਿੰਦੇ ਰੋਟੀ ਲਈ ਰੱਖੋ, ਬਾਕੀ ਤਾਂ ਐਵੇਂ ਆਈ ਜਾ ਰਹੇ, ਪਹਿਲਾਂ ਸੀ ਕੀ ਬਣੇਗਾ, ਹੁਣ ਉਹ ਕਹਿੰਦਾ ਐਵੇਂ ਆਈ ਜਾ ਰਹੇ, ਇਹਨਾਂ 'ਤੇ ਚਾਹੀਦਾ ਹੀ ਨਹੀਂ, ਸਾਨੂੰ ਵੀ ਇੰਨਾ ਕੁਝ ਤਾਂ ਨਹੀਂ ਨਾ ਚਾਹੀਦਾ, ਜਿੰਨੀਆਂ ਸਾਡੀਆਂ ਮੰਗਾਂ ਨੇ, ਚਾਹੀਦਾ ਬਹੁਤ ਘੱਟ ਏ, ਬਾਕੀ ਲੋਕਾਂ 'ਚ ਨੱਕ ਰੱਖਣ ਲਈ ਸਾਨੂੰ ਚਾਹੀਦਾ। ਉਹ ਕਹਿਣਗੇ ਲੈ ਇਹਦੇ ਕੋਲ ਘਰ ਨਹੀਂ ਚੰਗਾ, ਉਹ ਲੋਕਾਂ ਲਈ ਏ, ਲੋੜ ਸਾਡੀ ਰੱਬ ਪੂਰੀ ਕਰਦਾ ਅਤੇ ਕਰੇ ਪਰਮੇਸ਼ੁਰ ਸਾਰਿਆਂ ਦੀ, ਪਰ ਬਾਕੀ ਅੜੰਬਰ ਸਾਰਾ ਦਿਖਾਵਾ ਅਤੇ ਲੋਕਾਚਾਰ ਲਿਖਾਉਂਦਾ ਹੈ। ਪਿਆਰਿਓ ਇਹ ਹੁਣ ਪ੍ਰਸੰਨ ਨੇ ਅਤੇ ਲੋਕਾਂ ਦੇ ਜਦੋਂ ਮਹਿਮਾ ਕਰਦੇ ਭੇਟਾ ਚੜਾਉਂਦੇ ਢੇਰ ਲੱਗਦੇ ਹਨ।
ਦੂਰ ਦੂਰ ਤੇ ਨਰ ਤੈ ਆਏ ਮਾਨ ਅਗਰਜ ਤੇ ਅਧਕਾਏ।
ਬੜੀ ਦੂਰ ਤੋਂ ਲੋਕੀ ਆਉਂਦੇ, ਤੇਰੀ ਮਾਨਤਾ ਬਹੁਤ ਵੱਧ ਗਈ ਹੈ।
ਸ੍ਰੀ ਗੁਰੂ ਨਾਮ ਜਪਤ ਪਾਸ ਹੋਈ ਜਾਤੇ ਪੂਜਾ ਬਹੁ ਜਗ ਹੋਈ।
ਆ ਇਹ ਕਹਾਣੀ ਗੁਰੂ ਕੇ ਪਿਆਰਿਓ ਸਾਡੇ ਸਾਰਿਆਂ ਲਈ, ਕਹਿੰਦੇ ਨੇ ਸ੍ਰੀ ਗੁਰੂ ਜੀ ਦਾ ਨਾਮ ਜਪਿਆ ਬਸ ਉਹਦੇ ਕਰਕੇ ਪੂਜਾ ਖੋ ਗਈ। ਸਤਿਗੁਰੂ ਕਹਿੰਦੇ ਤੁਸੀਂ ਸਾਰੇ ਜਪੋ, ਸਾਰਿਆਂ ਦਾ ਹੀ ਸਤਿਕਾਰ ਪਰਮੇਸ਼ਰ ਸਮਾਜ ਤੋਂ ਬਹੁਤ ਕਰਵਾਏਗਾ।
ਆਪਣੋ ਪੰਥ ਕਿਉ ਇੱਕ ਤਾਹੀ ਬੰਦ ਜੇ ਘੁੰਗਰ ਪਗ ਮਾਹੀ।
ਕਹਿੰਦੇ ਕਿ ਇਹਨੂੰ ਵੇਖ ਕੇ ਨਾ ਇੱਕ ਪਰੰਪਰਾ ਹੀ ਤੁਰ ਪਈ ਸੀ, ਉਹ ਵੀ ਘੁੰਗਰੂ ਬੰਨਦੇ ਅਤੇ ਸ਼ੋ ਨੂੰ ਰਜਾਂਦੇ, ਇਸ ਢੰਗ ਨਾਲ ਉਹਨੂੰ ਖੁਸ਼ ਕਰਦੇ। ਹੁਣ ਬਾਹਰੋਂ ਵੇਖਣ ਵਾਲਾ ਤਾਂ ਕਹਿ ਗਿਆ ਨਾ ਘੁੰਗਰੂ ਬੰਨੀ ਫਿਰਦਾ, ਕੀ ਜਲੂਸ ਕੱਢਿਆ, ਉਹਦੇ ਅੰਦਰ ਨੂੰ ਅਸੀਂ ਨਹੀਂ ਜਾਣਦੇ, ਪਰ ਜੇ ਅਸੀਂ ਉਹਦੀ ਨਿੰਦਾ ਸ਼ੁਰੂ ਕਰ ਲਈ ਪਾਪਾਂ ਦੀ ਭਾਗੀ ਕੌਣ ਹੋਏਗਾ। ਉਹਦੇ ਘੁੰਗਰੂ ਨੇ, ਵਾਕਈ ਘੁੰਗਰੂ ਨੇ, ਸਾਨੂੰ ਘੁੰਗਰੂ ਬੰਨਣ ਲਈ ਸਤਿਗੁਰਾਂ ਨੇ ਨਹੀਂ ਕਿਹਾ, ਪਰ ਜੇ ਕਿਸੇ ਨੇ ਘੁੰਗਰੂ ਬੰਨ ਕੇ ਉਹਨੂੰ ਯਾਦ ਕਰ ਰਿਹਾ ਏ, ਉਹਨੂੰ ਚੰਗਾ ਲੱਗਦਾ ਏ, ਅਸੀਂ ਵਿਚਾਰ ਇਹ ਨਿੰਦਾ ਦੀ ਪੰਡ ਕਿੱਥੋਂ ਚੁੱਕ ਲਈ ਬਈ, ਬਸ ਅਸੀਂ ਲੱਭਦੇ ਹਾਂ ਭਈ ਉਹ ਕਿਉਂ ਇਸ ਤਰ੍ਹਾਂ ਕਰਦਾ ਹੈ। ਸਾਹਿਬ ਕਹਿੰਦੇ ਦੂਜੇ ਵੱਲ ਉਂਗਲ ਕਰਿਆ ਹੀ ਨਾ ਘਾਲ, ਇਹ ਤੇਰੀ ਡਿਊਟੀ ਨਹੀਂ। ਹੁਣ ਉਹ ਘੁੰਗਰੂ ਬੰਨ ਕੇ ਹੀ, ਕਿਉਂਕਿ ਸਤਿਗੁਰੂ ਜੀ ਨੇ ਉਹਨੂੰ ਕਿਹਾ ਹੀ ਨਹੀਂ ਨਾਮ ਜਪਣ ਲਈ ਅੰਦਰੋਂ, ਉਹਦੇ ਲਈ ਉਹ ਜੋ ਕੁਝ ਕਰ ਰਿਹਾ ਹੈ। ਸਤ ਸੰਗਤ ਸਾਨੂੰ ਹੁਕਮ ਹੈ, ਸਾਡੇ ਘੁੰਗਰੂ ਨੇ ਗੁਰੂ ਗੁਰੂ ਕਰਨਾ, ਵਾਹਿਗੁਰੂ ਵਾਹਿਗੁਰੂ, ਸਾਡੇ 'ਤੇ ਘੁੰਗਰੂ ਪੰਜ ਕਕਾਰ ਨੇ ਨਾ, ਅਸੀਂ ਉਹ ਪਾਈਏ। ਸਾਨੂੰ ਕਲਗੀਆਂ ਵਾਲੇ ਨੇ ਉਹ ਹੁਕਮ ਕੀਤਾ ਹੈ, ਜੋ ਕਿਸੇ ਨੂੰ ਹੁਕਮ ਹੈ ਉਹਦੇ ਵਿੱਚ ਹੀ ਰਹੇ। ਪ੍ਰਸੰਨਤਾ ਕੈ
ਗਰਮੈ ਮੋਰੀ ਪਾਵੈ ਸੋਏ ਵੇਖ ਚੱਲਿਓ ਜਗ ਪ੍ਰਗਟ ਹੋ।
ਸੋ ਨੂੰ ਵੇਖ ਕੇ ਉਹਦੇ ਸਾਰੇ ਸੇਵਾਦਾਰ ਸੇਵਕ ਵੀ ਪਿਆਰਿਓ ਇਸ ਢੰਗ ਨਾਲ ਕਿ ਅੱਗੋਂ ਵਿਚਰਦੇ ਕਨ।
ਇਸ ਬਿਦ ਕੀਨ ਕਰਤਾਰਥ ਤਾਹੀ ਨਾਮ ਪਤਤ ਪਾਵਨ ਹੈ ਜਾਹੀ।
ਕਹਿਣ ਲੱਗੇ ਪਤਤ ਪਾਵਨ ਗੁਰੂ ਨਾਨਕ ਸਾਹਿਬ ਦਾ ਤਾਂ ਹੀ ਨਾ, ਪਤਤਾਂ ਨੂੰ ਪਵਿੱਤਰ ਬਣਾ ਜਾਣਾ, ਰੋਜੀ ਵੀ ਦੇ ਗਏ, ਪਖੰਡ ਵੀ ਦੂਰ ਕਰ ਗਏ, ਰੱਬ ਦੇ ਘਰ ਵੀ ਪ੍ਰਵਾਨ ਕਰ ਗਏ। ਇਹ ਸਤਿਗੁਰਾਂ ਤੋਂ ਬਗੈਰ ਹੋਰ ਕੌਣ ਕਰ ਸਕਦਾ ਸੀ। ਤਾਂ ਹੀ ਤਾਂ ਅੰਦਰ ਆਪਣੇ ਸਤਿਗੁਰੂ ਦੇ ਪਰਉਪਕਾਰ ਵੇਖ ਕੇ ਘੜੀ ਮੁੜੀ ਜੀ ਕਰਦਾ ਹੈ ਨਾ। ਗੁਰੂ ਅਮਰਦਾਸ ਸਾਹਿਬ ਤਾਂ ਸਾਨੂੰ ਕਹਿੰਦੇ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਗੁਰੂ ਤੋਂ ਕੁਰਬਾਨ ਜਾਓ। ਜਿਸ ਦੀਆਂ ਇਹ ਵਡਿਆਈਆਂ ਇੱਕ ਮਿੰਟ ਲਈ ਜਾ ਲਈਏ ਨਾਲ ਖੁਣੇ, ਮਹਾਰਾਜ ਕਹਿਣਗੇ ਹੁਣ ਤਾਂ ਜਾਂਦੇ ਨਹੀਂ, ਬਾਅਦ 'ਚ ਕੀ ਕੁਰਬਾਨ ਖੁਣ ਆਏ ਮਿਲ ਆਖੋ ਜੇ ਹੋ ਵੰਜਾ ਕੁਰਬਾਨ ਸਾਈ ਆਪਣੇ ਹੋਵੰਜਾ ਕੁਰਬਾਨ ਸਾਈ ਆਪਣੇ ਹੋਵੰਜਾ ਕੁਰਬਾਨ ਸਾਈ ਆਪਣੇ ਹੋਵੰਜਾ ਕੁਰਬਾਨ ਸਾਈ ਆਪਣੇ ਕੋਲ ਕੁਮਾਈ ਲਾਲ ਨਾ ਕੋਲ ਕੁਮਾਈ ਲਾਲ ਨਾ ਕੋਲ ਕੁਮਾਈ ਲਾਲ ਨਾ ਕੋਲ ਕੁਮਾਈ ਲਾਲ ਨਾ ਹੋ ਵਾਰੀ ਵੰਜਾ ਖਨੀਏ ਵੰਜਾ ਹੋ ਵਾਰੀ ਵੰਜਾ ਖਨੀਏ ਵੰਜਾ ਵਾਰੀ ਮਹਾਰਾਜ ਜੀ ਤੋਂ ਵਾਰੇ ਜਾਣਾ ਕੁਰਬਾਨ ਜਾਣਾ ਜਿਹੜੇ ਐਖੋ ਜੇ ਪਤਤ ਪਾਵਨ ਕਰਨ ਤੋਂ ਅਗਲਾ ਪ੍ਰਸੰਗ ਗੁਰੂ ਕਿਰਪਾ ਨਾਲ ਉਹਦਾ ਦੂਜਾ ਪੱਖ ਦੱਸਦੇ ਨੇ ਸੁਣੀ ਜਾਣਾ ਧਿਆਨ ਨਾਲ 10-15 ਮਿੰਟ ਨੇ ਸਤਿਗੁਰੂ ਕਹਿੰਦੇ ਇੱਕ ਪਾਸੇ ਇਹ ਹੁਣ ਦੂਜਾ ਪੱਖ ਇੱਕ ਆਦਮੀ ਉਹ ਬਹੁਤ ਪਰਉਪਕਾਰ ਕਰਦਾ ਏ ਸਾਡੀ ਨਿਗਾਹ 'ਚ ਬਹੁਤ ਚੰਗਾ ਏ ਸਤਿਗੁਰੂ ਦੀ ਵੀ ਨਿਗਾਹ 'ਚ ਚੰਗਾ ਏ ਪਰ ਉੱਥੇ ਰੁਕ ਜਾਣਾ ਪਰਮਾਤਮਾ ਨੂੰ ਮਿਲਣ ਦੀ ਮੰਜ਼ਿਲ ਉੱਥੇ ਮੁੱਕ ਜਾਣੀ ਸਾਹਿਬ ਕਹਿੰਦੇ ਨਹੀਂ ਅਤੇ ਅਸੀਂ ਕਹਾਂਗੇ ਸਤਿਗੁਰੂ ਇਹਨੂੰ ਖੁਰੇ ਕਿਉਂ ਰੋਕੀ ਜਾ ਰਹੀ ਅਤੇ ਚੰਗਾ ਕਰ ਰਿਹਾ ਪਿਆਰਿਓ ਸੁਣੋ ਪਿਆਰ ਨਾਲ ਕਿਵੇਂ ਪ੍ਰਸੰਗ ਖੈ
ਤਹਿ ਤੇ ਗਮਨੇ ਗੁਰੂ ਅਗਾਰੀ ਨਰਨ ਉਦਾਰਨ ਪਰਉਪਕਾਰੀ
ਪਰਉਪਕਾਰ ਕਰਨ ਲਈ ਸਤਿਗੁਰੂ ਜੀ ਅੱਗੇ ਨਗਰਾਂ ਵਿੱਚ ਜਾਂਦੇ ਹਨ ਜੇਲਮ ਸਾਈਡ
ਜੈ ਟਿੱਲਾ ਹੈ ਬਾਲ ਗੁੰਦਾਈ ਜੋਗੀ ਬਹੁਤ ਰਹਿ ਤੇ ਥਾਈ
ਇਹ ਗੁਰੂ ਕੇ ਪਿਆਰਿਓ ਇਹ ਬਾਲ ਗੁੰਦਾਈ ਦਾ ਨਾ ਟਿੱਲਾ ਬਹੁਤ ਸਾਰੇ ਜੋਗੀ ਇੱਥੇ ਨਿਵਾਸ ਕਰਦੇ ਖਨ
ਬਾਲ ਗੁੰਦਾਈ ਸਦਨ ਮੈਂ ਬਾਜ ਸਾਲ ਮੈਂ ਬਾਜ
ਇਹ ਬਾਲ ਗੁੰਦਾਈ ਗੁਰੂ ਕੇ ਪਿਆਰਿਓ ਇਹਨਾਂ ਦਾ ਆਗੂ ਜਿਹੜਾ ਇਹਦੇ ਕੋਲ ਨਾ ਘੋੜਿਆਂ ਦਾ ਤਬੇਲਾ ਹੈ ਬੜੇ ਬੜੇ ਸੋਹਣੇ ਇਹਨੇ ਘੋੜੇ ਰੱਖੇ ਕਨ
ਇੱਕ ਖਜ਼ਾਨਾ ਚੀਰ ਕੋ ਪਰਉਪਕਾਰ ਕੇ ਕਾਜ
ਇੱਕ ਖਜ਼ਾਨਾ ਇਸ ਨੇ ਰੱਖਿਆ ਬਸਤਰਾਂ ਦਾ ਬਹੁਤ ਸਾਰੇ ਕੱਪੜੇ ਨਵੇਂ ਇਕੱਠੇ ਕਰਕੇ ਰੱਖੇ ਖਨ
ਉੱਤਮ ਭੋਜਨ ਸੋ ਬਨਵਾਵੈ ਜੋ ਤੈ ਜਾਏ ਸਭਨ ਕੋ ਖਾਵੈ
ਬਹੁਤ ਸਾਰਾ ਰਾਸ਼ਨ ਪਾਣੀ ਰੱਖਿਆ ਏ ਜਿਹੜਾ ਕੋਈ ਉੱਥੇ ਜਾਂਦਾ ਉਹਨੂੰ ਭੋਜਨ ਲੰਗਰ ਛਕਾਉਂਦਾ ਖੈ
ਸੁੰਦਰ ਮੰਦਰ ਮੈਂ ਬਿਸ਼ਰਾਮਾ ਨਗਰ ਦੇਗ ਪਟ ਕੇ ਅਬਰਾਮਾ
ਫਿਰ ਇਹਨੇ ਸੋਹਣੇ ਸੋਹਣੇ ਮਕਾਨ ਬਣਾਏ ਨੇ ਬਾਲ ਗੁੰਦਾਈ ਨੇ ਜਿਹੜਾ ਕੋਈ ਜਾਂਦਾ ਏ ਉਹਨੇ ਸੋਹਣੇ ਕਮਰਿਆਂ ਵਿੱਚ ਰਹਿਣ ਲਈ ਜਗ੍ਹਾ ਵੀ ਦਿੰਦਾ ਏ ਹੁਣ ਇਹਦੇ ਤੋਂ ਸਾਡੀ ਦੁਨੀਆ ਦੀ ਸੋਚ ਇੱਥੋਂ ਤੱਕ ਸਿਰਾ ਹੈ ਭਈ ਖੈ ਏਡਾ ਬੰਦਾ ਚੰਗਾ ਅਤੇ ਵਾਕਿਆ ਹੀ ਚੰਗਾ ਜੇ ਇਹਦੇ 'ਚ ਕੋਈ ਸ਼ੱਕ ਕਿਸੇ ਨੂੰ ਰੋਟੀ ਦੇਣੀ ਉਹਨੂੰ ਰਹਿਣ ਲਈ ਜਗ੍ਹਾ ਦੇਣੀ ਗੁਰੂ ਕੇ ਪਿਆਰਿਓ ਬਸਤਰ ਦੇਣੇ ਕਿੰਨਾ ਪਰਉਪਕਾਰ ਭਲਾ ਕੰਮ ਏ ਪਰ ਵੇਖਣਾ ਮਹਾਰਾਜ ਜੀ ਇਸ ਤੋਂ ਅੱਗੇ ਕੋਈ ਚੀਜ਼ ਦੱਸਦੇ ਨੇ ਕਹਿੰਦੇ ਜਿੱਥੇ ਜਾ ਕੇ ਇਹ ਚੀਜ਼ਾਂ ਛੋਟੀਆਂ ਰਹਿੰਦੀਆਂ ਨੇ ਚ ਰੁਕਣਾ ਨਹੀਂ ਕਹਿ
ਪੰਥ ਚਲਤ ਸਰਮ ਜੋ ਹੋਏ ਜਾਵੇ ਭੇਜ ਤਰੰਗ ਤਾਹੇ ਚੜਵਾਵੇ
ਕਹਿਣ ਲੱਗੇ ਜੇਕਰ ਕੋਈ ਆਦਮੀ ਤੁਰੇ ਜਾਂਦੇ ਮੁਸਾਫਰ ਥੱਕ ਜਾਂਦੇ ਉਹਨਾਂ ਨੂੰ ਘੋੜੇ 'ਤੇ ਚੜ੍ਹਾ ਕੇ ਮੰਜ਼ਿਲ 'ਤੇ ਛੱਡ ਕੇ ਆਉਂਦੇ ਉਹਨਾਂ ਨੂੰ ਘਰੋਂ ਕਰੇ
ਨਿਤ ਪਰਉਪਕਾਰ ਕਰਨ ਬਲਾਖੀ ਜੋ ਅਵਨੀ ਪਰ ਸਭਲਿਓ ਸਾਖੀ
ਕਹਿਣ ਲੱਗੇ ਨਿਤਾ ਪ੍ਰਤੀ ਪਰਉਪਕਾਰ ਕਰਦਾ ਇਸ ਧਰਤੀ 'ਤੇ ਆਪਣਾ ਜੀਵਨ ਸਫਲ ਬਣਾ ਰਿਹਾ ਖੈ
ਤੇ ਡੇਰੇ ਕੇ ਜਾਏ ਸਮੀਪਾ ਬੈਠ ਰਹਿ ਬੇਦੀ ਕੁਲ ਦੀਪਾ
ਧੰਨ ਗੁਰੂ ਨਾਨਕ ਸਾਹਿਬ ਬੇਦੀ ਕੁਲ ਦੀਪਾ ਦੀਪਕ ਉਹਦੇ ਅਸਥਾਨ ਦੇ ਨੇੜੇ ਬਾਹਰ ਜਾ ਕੇ ਥੋੜੀ ਦੂਰੀ ਤੇ ਬਿਰਾਜਮਾਨ ਖੋ ਗਏ।
ਬਾਲ ਗੁਦਾਈ ਜਬ ਸੁਦ ਹੋਈ ਵੈਰ ਅਤੀਤ ਬੈਠੇ ਰਹਿ ਦੋਈ।
ਕਹਿਣ ਲੱਗੇ ਕਿਸੇ ਨੇ ਆ ਕੇ ਦੱਸਿਆ ਵੀ ਬਾਲ ਗੁਦਾਈ ਨੂੰ ਵੀ ਬਾਹਰ ਕੋਈ ਦੋ ਅਤੀਤ ਮਹਾਂਪੁਰਖ ਆਏ ਨੇ, ਅਤੀਤ ਜਿਹਦਾ ਇਸ ਦੁਨੀਆਂ ਨਾਲ ਕੋਈ ਲਗਾਓ ਪਕੜਨਾ ਹੋਵੇ ਉਹਨੂੰ ਅਤੀਤ ਕਹਿੰਦੇ ਨਾ ਨੇ। ਹੁਣ ਆਮ ਤੌਰ 'ਤੇ ਮਹਾਂਪੁਰਖ ਸ਼ਬਦ ਵਰਤਦੇ ਹਾਂ, ਜੋਗੀ ਪ੍ਰਚਲਿਤ ਸੀ, ਭਾਵ ਉਹ ਹਸਤੀਆਂ ਜਿਹੜੀਆਂ ਰੱਬ ਨੂੰ ਪਿਆਰ ਕਰਦੀਆਂ ਅਤੇ ਦੁਨੀਆਂ ਦੇ ਮੋਹ ਮਾਇਆ ਤੋਂ ਬਚੀਆਂ ਖੋਈਆਂ ਕਨ।
ਨਹੀਂ ਅਗਾਰੀ ਆਵਤ ਸੋ ਜੋਗੀ ਤਬੈ ਬੁਲਾਏ ਦੋ।
ਉਹ ਅੱਗੇ ਨਹੀਂ ਆਏ, ਕਿਸੇ ਨੇ ਦੱਸਿਆ ਵੀ ਬਾਹਰ ਹੀ ਬਹਿ ਗਏ ਨੇ, ਉਹ ਆਏ ਨਹੀਂ ਨਾ ਮਕਾਨਾਂ ਦੇ ਨੇੜੇ ਨਾ ਉਦਾਂ ਹੀ ਕਿਧਰੇ ਥੋੜ੍ਹਾ ਦੂਰੀ 'ਤੇ ਬਹਿ ਗਏ। ਬਾਲ ਮਦਾਈ ਨੂੰ ਪਤਾ ਲੱਗਾ ਇਹਨੇ ਆਪਣੇ ਦੋ ਜੋਗੀ ਬੁਲਾਏ, ਉਹਨਾਂ ਨੂੰ ਕੱਲਿਆ।
ਕਹੋ ਤਿਨੈ ਕੋ ਆਨੋ ਜਾਈ ਪਹੁੰਚੋ ਸੋ ਸ੍ਰੀ ਗੁਰ ਜੇ ਥਾਈ।
ਕਹਿਣ ਲੱਗੇ ਤੁਸੀਂ ਨਾ ਬੜੇ ਪਿਆਰ ਨਾਲ ਬੇਨਤੀ ਕਰੋ, ਦੋ ਜਿਹੜੇ ਅਤੀਤ ਸੁਣਿਆ ਬਾਹਰ ਬੈਠੇ ਨੇ ਉਹਨਾਂ ਨੂੰ ਅੰਦਰ ਲੈ ਕੇ ਆਓ।
ਚਲੋ ਅਤੀਤੋ ਉੱਠ ਅਬੈ ਬਾਲ ਗੁੰਦਾਈ ਥਾਣ।
ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਇੱਥੇ ਜੰਗਲ ਵਿੱਚ ਕਿਉਂ ਬਹਿ ਗਏ ਹੋ, ਇਹ ਦੁੱਖ ਵਾਲੀ ਜਗ੍ਹਾ 'ਤੇ ਦੇਖੋ ਨੇੜੇ ਬਾਲ ਮਦਾਈ ਨੇ ਬੜੇ ਸੋਹਣੇ ਅਸਥਾਨ ਬਣਾਏ ਨੇ, ਅੰਦਰ ਜਾ ਕੇ ਬਿਰਾਜਮਾਨ ਖੋਵੋ।
ਬੈਠਣ ਕੋ ਮੰਦਰ ਪਲੇ ਸੁੱਖ ਸੋ ਹਵੈ ਗੁਜਰਾਣ।
ਕਹਿਣ ਲੱਗੇ ਤੁਹਾਡੇ ਬੈਠਣ ਲਈ ਬੜੇ ਸੋਹਣੇ ਮੰਦਰ ਬਣਾਏ ਗਏ ਨੇ, ਸੁੱਖ ਨਾਲ ਤੁਸੀਂ ਗੁਜਰਾਨ ਕਰੋ, ਇੱਥੇ ਦੁੱਖ ਕਿਉਂ ਭੋਗਦੇ ਹੋ।
ਸ੍ਰੀ ਪ੍ਰਭ ਕਹਿਓ ਨਹਿ ਹਮ ਚਲ ਜਾਵੇ ਜੈ ਬੈਠੇ ਤੈ ਰਹਿਣ ਬਿਤਾਵੇ।
ਮਹਾਰਾਜ ਕਹਿਣ ਲੱਗੇ ਨਹੀਂ ਪਾਈ ਪਲਾਓ ਇਹ ਤੁਹਾਡਾ, ਅਸੀਂ ਨਹੀਂ ਉਹਨਾਂ ਮੰਦਰਾਂ ਵਿੱਚ ਜਾਣਾ, ਇੱਥੇ ਬੈਠ ਕੇ ਜਿਵੇਂ ਮਾਲਕ ਨਿਰੰਕਾਰ ਗੁਜਰਾਨ ਕਰਾਉਂਦਾ ਏ ਜਿਵੇਂ ਗੁਜ਼ਾਰਦਾ ਉਵੇਂ ਅਸੀਂ ਗੁਜ਼ਾਰ ਰੱਖੇ ਕਾਂ।
ਚਈਐ ਨਿਤ ਅਤੀਤ ਕੋ ਐਸੀ ਆਏ ਜੋ ਬਣੈ ਬਿਤਾਵੈ ਤੈਸੀ।
ਜੋਗੀ ਜੀ ਉਹ ਤੁਸੀਂ ਬੇਨਤੀ ਕਰਨ ਆਏ ਹੋ ਚੰਗਾ ਏ, ਪਰ ਜਿਹੜੇ ਅਤੀਤ ਹੁੰਦੇ ਨੇ ਨਾ ਉਹਨਾਂ ਨੂੰ ਰੱਬ ਜਿੱਥੇ ਰੱਖੇ ਉਹ ਉੱਥੇ ਰਹਿ ਕੇ ਹੀ ਉਹ ਖੁਸ਼ ਨੇ। ਜੇ ਉਹ ਵੀ ਬਦਲਣਾ ਚਾਹਵੇ ਦੁਨੀਆਦਾਰ ਅਤੇ ਅਤੀਤ ਵਿੱਚ ਕੀ ਫਰਕ ਹੋਇਆ, ਨਹੀਂ ਉਹ ਕਹਿੰਦੇ ਨੇ ਜਿੱਥੇ ਪਰਮਾਤਮਾ ਤੂੰ ਰੱਖੇਗਾ ਨਾ ਮੈਂ ਉੱਥੇ ਰਾਜੀ ਹਾਂ। ਬਹੁਤ ਔਖਾ ਏ ਸਾਨੂੰ ਸੁੱਖ ਵਾਲੀ ਜਗ੍ਹਾ 'ਤੇ ਰੱਖੇ ਅਸੀਂ ਬਿਲਕੁਲ ਰਹਿਣ ਨੂੰ ਤਿਆਰ ਹਾਂ, ਪਰ ਜੇ ਕਿਧਰੇ ਦੁੱਖ ਦੀ ਵਾਲੀ ਜਗ੍ਹਾ 'ਤੇ ਰੱਖੇ ਫਿਰ ਤਾਂ ਨਹੀਂ ਨਾ ਕਹਾਂਗੇ ਇਹ ਜਗ੍ਹਾ ਠੀਕ ਏ, ਇੱਕਦਮ ਹੱਥ ਪੈਰ ਵੱਜਣਗੇ ਸਤਿਗੁਰੂ ਛੇਤੀ ਕੱਢੋ ਇੱਥੋਂ ਇਸ ਜਗ੍ਹਾ ਤੋਂ, ਇੱਥੇ ਕਿਉਂ ਰੱਖਿਆ ਜੇ ਗਰੀਬੀ ਦੁੱਖ ਵਾਲੀ ਜਗ੍ਹਾ 'ਤੇ। ਅਤੀਤ ਬਾਰੇ ਸਤਿਗੁਰੂ ਕਹਿੰਦੇ ਉਹਦੀ ਰਜ਼ਾ ਵਿੱਚ ਜਿੱਥੇ ਉਹ ਰੱਖੇ ਉੱਚੀ ਅਤੀਤ ਨੂੰ ਰਹਿਣਾ ਚਾਹੀਦਾ। ਖੈ
ਬਾਲ ਗੁੰਦਾਈ ਟਿਕ ਪੁਣ ਜਾਏ ਜਾਏ ਬਤਾਇਓ ਨੈ ਸੁਆਏ।
ਬਾਲ ਗੁੰਦਾਈ ਨੂੰ ਜਾ ਕੇ ਦੱਸਿਆ ਜੀ ਉਹ ਨਹੀਂ ਆਉਂਦੇ, ਉਹਨਾਂ ਨੂੰ ਬਿਨੈ ਕੀਤੀ। ਖੈ
ਤਿਓ ਸੁਣ ਆਪ ਤੈ ਚਲਿਆਇਓ ਜਿਥਲ ਬੈਠੇ ਪ੍ਰਭੂ ਸੁਹਾਇਓ।
ਉਹਨੇ ਆਖਿਆ ਚਲੋ ਮੈਂ ਆਪ ਜਾ ਕੇ ਬੇਨਤੀ ਕਰਦਾ ਵਾਂ। ਉਹ ਇੱਕਦਮ ਉੱਠਿਆ ਛੇਤੀ ਨਾਲ ਤੇ ਆਪ ਚੱਲ ਕੇ ਗਿਆ ਮਹਾਰਾਜ ਜੀ ਦੇ ਕੋਲ।
ਆਦਰ ਜੋਤ ਮੁਖ ਬਚਨ ਉਚਾਰੇ ਚਲੋ ਅਤੀਤੋ ਸੰਗ ਹਮਾਰੇ।
ਬੜੇ ਸਤਿਕਾਰ ਸਹਿਤ ਇਹਨੇ ਬਿਨੈ ਕੀਤੀ, ਅਹੰਕਾਰ ਵਿੱਚੋਂ ਨਹੀਂ ਕੁਝ ਵੀ ਕਿਹਾ, ਬੜੇ ਸਤਿਕਾਰ ਨਾਲ ਕਹਿਣ ਲੱਗਾ ਮਹਾਰਾਜ ਜੀ ਨੂੰ ਅਤੀਤ ਮਹਾਂਪੁਰਖੋ ਤੁਸੀਂ ਇੱਥੇ ਨਹੀਂ ਮੇਰੇ ਨਾਲ ਚੱਲ ਕੇ ਮੇਰੇ ਮਕਾਨਾਂ ਵਿੱਚ ਨਿਵਾਸ ਕਰੋ।
ਆਵਤ ਮੇ ਘਟਾ ਬਰਖਾਵੈ ਮੰਦਰ ਮੈਂ ਸੁਖ ਨਿਸਾ ਬਿਹਾਵੈ।
ਇੱਥੇ ਕੀ ਪਤਾ ਕਦੋਂ ਮੀਂਹ ਕਣੀ ਆ ਜਾਵੇ, ਤੁਸੀਂ ਮੀਂਹ 'ਚ ਭਿੱਜੋਗੇ ਦੁੱਖ ਪਾਓਗੇ, ਅਤੇ ਦੇਖੋ ਅੰਦਰ ਚਲੋ ਸੁੱਖ ਨਾਲ ਰਾਤ ਗੁਜ਼ਾਰੋ, ਸਵੇਰੇ ਜਿਵੇਂ ਤੁਹਾਡੀ ਰਜ਼ਾ 'ਚ ਇੱਧਰ ਜਾਣਾ ਜੀ ਸਦਕੇ ਜਾਇਓ। ਇਹਨੂੰ ਕੀ ਪਤਾ ਏ ਇਹ ਅਤੀਤ ਅੱਗੇ ਜਾਣ ਲਈ ਨਹੀਂ ਆਇਆ, ਤੈਨੂੰ ਨਿਰੰਕਾਰ ਦੇ ਘਰ ਲਿਜਾਣ ਲਈ ਤੇਰੇ ਕੋਲ ਆਇਆ ਹੈ, ਇਹਨੂੰ ਨਹੀਂ ਪਤਾ। ਪਰ ਜਿਹਨੇ ਲਿਜਾਣਾ ਉਹਨੂੰ ਪਤਾ ਹੈ ਆਪ ਚੱਲ ਕੇ ਆ ਗਿਆ। ਸਾਨੂੰ ਕੀ ਪਤਾ ਸਤਿਗੁਰੂ ਜੀ ਆਹ ਸਬਬ ਬਣਾ ਕੇ ਸਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ, ਸਾਨੂੰ ਕੁਝ ਹੋਰ ਨਜ਼ਰ ਆਉਂਦਾ ਹੈ, ਉਹਨਾਂ ਦਾ ਤਰਸ ਏ ਉਹ ਸਾਨੂੰ ਕਿਸੇ ਹੋਰ ਜਗ੍ਹਾ 'ਤੇ ਲੈ ਕੇ ਜਾਣਾ ਚਾਹੁੰਦੇ ਨੇ। ਸਤਸੰਗਿਓ ਇਹ ਉਹਨਾਂ ਦਾ ਮਿਹਰ ਕਰਨ ਦਾ ਢੰਗ ਦੇਖੋ ਕੈਸਾ ਏ। ਵੇਖਦੇ ਹੋ ਆਪਾਂ ਨੂੰ ਵੀ ਨਾ ਕਈਆਂ ਨੂੰ ਸਤਿਗੁਰੂ ਅਚਾਨਕ ਮਾਇਆ ਖੋਹ ਲੈਂਦੇ, ਕਈਆਂ ਨੂੰ ਦੇ ਦਿੰਦੇ, ਕਈਆਂ ਨੂੰ ਕੋਈ ਦੁੱਖ ਤਕਲੀਫ ਲਾ ਦਿੰਦੇ, ਕਈਆਂ ਦਾ ਦੂਰ ਕਰ ਦਿੰਦੇ ਵੀ ਕਿਸੇ ਤਰੀਕੇ ਇਹ ਅਸਲੀ ਰਾਹ 'ਤੇ ਆ ਕੇ ਭਲਾ ਕਰਵਾ ਲੈਣ। ਪਿਆਰਿਓ, ਸਭ ਤੋਂ ਵੱਡਾ ਗੁਰੂ ਦਾ ਸ਼ੁਕਰ ਉਦੋਂ ਕਰਿਆ ਕਰੀਏ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਲੜ ਲਾ ਕੇ ਆ ਸਾਧ ਸੰਗਤ ਦੇ ਦਿੱਤੀ ਹੈ। ਇਹਦੇ ਤੋਂ ਵੱਡੀ ਅਮੋਲਕ ਦਾਤ ਕੋਈ ਨਹੀਂ। ਜੇ ਪੈਸਾ ਲੱਖ ਹੋਵੇ ਕੋਲ, ਵੱਡੇ ਵੱਡੇ ਤੁਹਾਡੇ ਬੱਚੇ ਡਾਕਟਰ ਬਣ ਜਾਣ, ਕੁਝ ਨਹੀਂ ਜੇ ਖੋਣਾ। ਡਾਕਟਰ ਬਣੇ ਉਹਨਾਂ ਦਾ ਅੰਦਰ ਫੋਲੋ, ਦੁੱਖਾਂ ਦੇ ਕਹਾਣੀ ਲੰਬੀ ਸੁਣਾਉਣਗੇ। ਬਹੁਤੀ ਮਾਤਾ ਨਾਲ ਅੰਦਰ ਫੋਲੋ ਪਰੇਸ਼ਾਨੀਆਂ, ਸਤਿਗੁਰੂ ਕਹਿੰਦੇ ਇਹਦੇ ਨਾਲ ਜੁੜੋਗੇ, ਅਮੀਰੀ ਵੀ ਭਲੀ ਅਤੇ ਗਰੀਬੀ ਵੀ ਭਲੀ। ਇਹ ਉਹਦਾ ਵੱਡਾ ਪਰਉਪਕਾਰ ਏ। ਇਹਨੂੰ ਵੇਖ ਕੇ ਜੇ ਕੋਈ ਪੁੱਛੇ ਜੀ ਸੰਗਤ 'ਚ ਜਾਂਦੇ ਹੋ, ਪਾਠ ਕਰਦੇ ਹੋ, ਤੁਸੀਂ ਜਾਂਦੇ ਹੋ, ਅਤੇ ਕਦੇ ਇਹ ਨਾ ਕਹਿਣਾ ਮੈਂ ਜਾਣਾ ਵਾਂ ਸਾਡੇ ਅੰਦਰੋਂ ਆਪਣੀ, ਕਿਉਂਕਿ ਅਸੀਂ ਆ ਨਹੀਂ ਸਕਦੇ। ਉਹ ਲੈ ਕੇ ਆਉਂਦੇ ਨੇ, ਅਤੇ ਕਿਉਂ ਲੈ ਕੇ ਆਉਂਦੇ? ਸਾਡੇ ਕੋਲੋਂ ਕੋਈ ਛੁੜਿਆ ਏ? ਸਾਡੇ ਪੈਸੇ ਨਾਲ ਗੋਲਕ ਜਾਂ ਗੁਰਦੁਆਰਾ ਬਣਨਾ? ਨਹੀਂ, ਉਹਨੇ ਸਾਡਾ ਭਲਾ ਕਰਨਾ, ਅਤੇ ਉਹਨੇ ਸਾਡੇ 'ਤੇ ਕੀਤਾ ਤਰਸ, ਅਤੇ ਸਾਡੇ ਕੋਲੋਂ ਜਵਾਬ ਕੀ ਚਾਹੀਦਾ? ਪੜ੍ਹੋ ਪਿਆਰ ਨਾਲ। ਆਪੇ ਤਰਸ ਪਿਓਈ, ਆਪੇ ਤਰਸ ਪਿਓਈ, ਆਪੇ ਆਪੇ ਤਰਸ ਪਿਓਈ, ਆਪੇ ਤਰਸ ਪਿਓਈ, ਬਾਂ ਪਕੜ ਠਾਕੁਰ ਹਾਂ ਕੀ ਦੀ। ਉਹਨੇ ਸਾਡੀ ਬਾਂਹ ਪਕੜ ਲਈ ਸੁਰਤੇ ਦੇ, ਅਤੇ ਕੀਦੀ ਆਪਣੇ ਕੋਲ ਲੈ ਆਂਦਾ। ਬਾਂ ਪਕੜ ਠਾਕੁਰ ਹਾਂ ਕੀ ਦੀ, ਬਾਂ ਪਕੜ ਠਾਕੁਰ ਹਾਂ ਕੀ ਦੀ, ਗੁਣ ਅਵਗਣ ਨ ਪਛਾਣਿਆ, ਗੁਣ ਅਵਗਣ ਨ ਪਛਾਣਿਆ, ਉਹਨੇ ਸਾਡੇ ਗੁਣ ਔਗਣ ਨਹੀਂ ਵੇਖੇ, ਉਹਨੇ ਤਰਸ ਹੀ ਕੀਤਾ ਏ। ਜਿਹੜਾ ਲੜ ਲਾ ਲਿਆ ਸੋ ਬਸ ਉਹਨੇ ਤਰਸ ਕੀਤਾ ਏ, ਅਤੇ ਤਾਂ ਹੀ ਕਹਿਣਾ ਏ ਗੁਣ ਅਵਗਣ ਨ ਪਛਾਣਿਆ, ਗੁਣ ਅਵਗਣ ਨ ਪਛਾਣਿਆ, ਆਪੇ ਤਰਸ ਪਿਓਈ, ਆਪੇ ਤਰਸ ਪਿਓਈ, ਇਹ ਉਹਦਾ ਤਰਸ ਏ ਸਤਸੰਗੀ ਜਨੋ, ਉਹਦਾ ਤਰਸ ਏ। ਅਸੀਂ ਉਹਦੀ ਜਸ ਕਰ ਰਹੇ ਹਾਂ, ਨਾ ਕਰੇ ਅਸੀਂ ਬਾਹਰ ਗੱਲਾਂ ਕਰਾਂਗੇ, ਕਈ ਕੰਮ ਆਉਣਗੇ, ਇਹਦੇ ਤੋਂ ਵਾਂਝੇ ਰਹਾਂਗੇ। ਉਹਦਾ ਤਰਸ ਨਾਲ ਬੇੜੇ ਪਾਰ ਖੋਣੇ। ਸਤਿਗੁਰੂ ਜੀ ਕਹਿੰਦੇ, ਬਾਲ ਕੁੰਦਾਈ ਕਹਿੰਦਾ ਜੀ ਅੰਦਰ ਆਓ, ਬਾਹਰ ਕਿਵੇਂ ਗੁਜ਼ਾਰੋਗੇ? ਅੰਦਰ ਆਓ, ਸੁੱਖ ਆਰਾਮ ਲਵੋ, ਸਵੇਰੇ ਜਿੱਥੇ ਜੀ ਕਰੇਗਾ ਉਹਦਾ ਮਤਲਬ ਸੀ ਜਾਓ, ਪਰ ਰਾਤ ਤੇ ਸੁੱਖ ਨਾਲ ਕੱਟੋ।
ਸ੍ਰੀ ਗੁਰ ਕਹਿਆ ਤੀਤ ਹਮ ਜੈਸੇ ਬਨ ਹੈ ਆਏ।
ਮਹਾਰਾਜ ਕਹਿੰਦੇ ਨਹੀਂ ਬਾਲ ਗੁੰਦਾਈ, ਅਸੀਂ ਅਤੀਤ ਹੁੰਦੇ ਹਾਂ, ਜਿਵੇਂ ਸਾਡੇ ਤੇ ਬਣ ਆਵੇ ਅਸੀਂ ਉਸੇ ਤਰ੍ਹਾਂ ਹੀ ਰਾਜੀ ਰਹਿੰਦੇ ਹਾਂ।
200 ਸਮ ਉਰ ਜਾਣ ਕੈ ਸਮਾਂ ਦੇਤ ਗੁਜਰਾਏ।
ਕਹਿਣ ਲੱਗੇ ਖਾਂ ਜਿਵੇਂ ਉਹ ਸਾਨੂੰ ਕਿਰਪਾ ਕਰਕੇ ਭੇਜਦਾ, ਜਿੱਥੇ ਰੱਖਦਾ ਏ ਉੱਥੇ ਅਸੀਂ ਰਹਿ ਜਾਂਦੇ ਹਾਂ, ਸਾਨੂੰ ਕੋਈ ਮੰਤਰ ਨਹੀਂ, ਇਹ ਹੀ ਸਾਡੇ ਲਈ ਮੰਦਰ ਕਨ
ਜੈ ਕੈ ਮੰਦਰ ਖੋਜਤ ਫਿਰਹੀ ਦੇਸ਼ ਵਿਦੇਸ਼ ਗਮਨ ਹਮ ਕਰਹੀ।
ਨਾਲੇ ਅਸੀਂ ਦੇਸ਼ ਵਿਦੇਸ਼ ਤੁਰੇ ਫਿਰਦਿਆਂ ਕਿੱਥੇ ਕਿੱਥੇ ਮਕਾਨ ਲੱਭਾਂਗੇ ਮੰਦਰ ਲੱਭਾਂਗੇ ਸਾਨੂੰ ਇਸੇ ਤਰ੍ਹਾਂ ਹੀ ਸ਼ੋਭਦਾ ਕੈ
ਜੈ ਵੈਸੇ ਤੈ ਦੇਤ ਬਿਤਾਏ ਹਮਰੋ ਮਤਾ ਸਦਾ ਇਹ ਪਾਏ।
ਕਹਿਣ ਲੱਗੇ ਸਾਡਾ ਸਿਧਾਂਤ ਮਤ ਇਹ ਵੇ ਵੀ ਜਿੱਥੇ ਰਾਤ ਪੈ ਗਈ ਉੱਥੇ ਕੱਟ ਲਈ ਜਿਵੇਂ ਉਹ ਕਵੇ ਬਸ ਉਸੇ ਤਰ੍ਹਾਂ ਬਿਤਾ ਲਈ। ਅਸੀਂ ਕੋਈ ਇੱਛਾ ਨਹੀਂ ਕਰਦੇ ਵੀ ਇਸ ਤਰ੍ਹਾਂ ਦਾ ਉਹ ਵੇ ਮਾਹੌਲ ਅਸੀਂ ਤਾਂ ਰਹਿਣਾ ਇਸ ਤਰ੍ਹਾਂ ਨਾ ਉਹ ਅਤੇ ਨਹੀਂ ਰਹਿਣਾ ਨਹੀਂ ਸਾਡਾ ਅੰਦਰ ਏ ਜਿੱਥੇ ਉਹ ਰਾਤ ਪਾਵੇ ਰਹਿਣ ਲਈ ਕਵੇ ਬਸ ਉਸੇ ਵਕਤ ਕਦਮ ਆਪਣੇ ਰੋਕ ਲੈਂਦੇ ਹਾਂ ਅਤੇ ਉੱਥੇ ਟਿਕ ਜਾਈਦਾ। ਉਹਦੇ 'ਤੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਬਸ ਜਿਵੇਂ ਉਹਦੀ ਰਜ਼ਾ। ਇਸ ਕਰਕੇ ਅਤੀਤ ਤਾਂ ਬਾਲ ਕੁੰਦਾਈ ਜੀ ਅਸੀਂ ਨਹੀਂ ਜਾਣਾ ਉਹਨਾਂ ਮੰਦਰਾਂ ਵਿੱਚ ਅਸੀਂ ਇੱਥੇ ਬਿਲਕੁਲ ਠੀਕ ਹਾਂ।
ਬਾਲ ਗੁੰਦਾਈ ਬਚਨ ਲਾਇਆ ਪੁਰਖ ਅਲੇ ਕਰੈ ਜੋ ਦਾਇਆ।
ਕਹਿਣ ਲੱਗੇ ਹੁਣ ਬਾਲ ਗੁੰਦਾਈ ਦੇ ਅੰਦਰ ਪਿਆਰ ਜਾਗ ਰਿਹਾ। ਅੱਗੇ ਵੀ ਭਲਾ ਪੁਰਖ ਸੀ ਜਿਹੜਾ ਇੰਨੇ ਕੰਮ ਕਰਦਾ ਏ ਉਹ ਅੰਦਰੋਂ ਮਹਾਰਾਜ ਦੇ ਦਰਸ਼ਨ ਕਰਕੇ ਨਾ ਪਿਆਰ ਖੋਰ ਜਾਗਿਆ। ਕਹਿਣ ਲੱਗਾ ਜੀ ਉਹ ਨਿਰੰਕਾਰ ਨਹੀਂ ਦਿੱਤੇ ਨੇ ਨਾ ਇਹ ਸਾਰਾ ਕੁਝ ਜਿਹੜੇ ਨਿਰੰਕਾਰ ਦਾ ਤੁਸੀਂ ਹੁਕਮ ਮੰਨਦੇ ਹੋ।
ਦੇਵੈ ਜਬ ਸਮਾਜ ਸੁਖਦਾਏ ਨਹੀਂ ਨਰਾਦ ਤਿੰਨ ਬਣਿਆਏ।
ਕਹਿਣ ਲੱਗੇ ਸਤਿਗੁਰੂ ਅਤੀਤ ਪੁਰਸ਼ੋ ਉਸੇ ਜੇ ਨਿਰੰਕਾਰ ਹੁਣ ਸੁੱਖ ਦੇ ਰਿਹਾ ਤੇ ਫਿਰ ਉਹ ਕਿਉਂ ਨਹੀਂ ਲੈਂਦੇ। ਕਿੱਡਾ ਉੱਚਾ ਬਚਨ ਸੀ ਇਹਦਾ। ਕਿੰਨਾ ਸਿਆਣਾ ਪੁਰਸ਼ ਹੋਏਗਾ ਜੇ ਆਪਣੇ ਵੱਲੋਂ ਨੂੰ ਪਤਾ ਲੱਗਾ ਏ ਵੀ ਇਹ ਸਾਰਾ ਕੁਝ ਭਲਾ ਏ ਤੇ ਉੱਚਾ ਪੁਰਸ਼ ਏ ਇਹ ਉਹਦਾ ਹੁਕਮ ਮੰਨਦਾ ਇਹਦੀ ਸੁਰਤੀ ਵੀ ਉਹਦੇ ਵੱਲ ਚਲੀ ਗਈ। ਜੇ ਕਹਿੰਦਾ ਮੈਂ ਲਾਏ ਨੇ ਲੰਗਰ ਮੈਂ ਕਰਦਾ ਇਹ ਕੁਝ ਕਹਾਣੀ ਹੋਰ ਸੀ। ਕਹਿਣ ਲੱਗੇ ਨਿਰੰਕਾਰ ਹੇ ਨਿਰੰਕਾਰ ਜਿਹੜੇ ਉਹਦੇ ਹੁਕਮ ਨੂੰ ਤੁਸੀਂ ਮੰਨਦੇ ਹੋ ਉਹਨੇ ਖੁਰੇ ਇਹ ਮੈਨੂੰ ਦਿੱਤੇ ਕੌਣ ਅਤੇ ਤੁਹਾਡੇ ਵਾਸਤੇ ਦਿੱਤੇ ਕੌਣ। ਇਸ ਲਈ ਤੁਸੀਂ ਬੇਨਤੀ ਕਬੂਲ ਕਰੋ।
ਸਰਬ ਨਿਰੰਜਨ ਕੇਰ ਪਦਾਰਥ ਭਲੀ ਬਾਤ ਕਰਨਾ ਪ੍ਰਸਵਾਰਥ।
ਕਹਿਣ ਲੱਗੇ ਸਾਰੇ ਨਿਰੰਜਨ ਅਕਾਲ ਪੁਰਖ ਦੇ ਦਿੱਤੇ ਪਦਾਰਥ ਨੇ ਅਤੇ ਉਹਨਾਂ ਪਦਾਰਥਾਂ ਨੂੰ ਕਿਰਤਾਰਥ ਕਰਨਾ ਇਹ ਜਿਹੜੇ ਸੁੱਖ ਦੇ ਸਾਧਨ ਇਹ ਤਾਂ ਫਿਰ ਤੁਹਾਡਾ ਹੀ ਫਰਜ਼ ਹੈ ਨਾ। ਕਿਉਂਕਿ ਜੇ ਤੁਸੀਂ ਅਤੀਤ ਪੁਰਸ਼ ਨਾ ਉਹਨਾਂ ਨੂੰ ਕਬੂਲੋਗੇ ਉਹਨਾਂ ਨੇ ਕਿਰਤਾਰਥ ਨਹੀਂ ਖੋਣਾ ਉਹਨਾਂ ਚੀਜ਼ਾਂ ਨੇ ਸਫਲ ਨਹੀਂ ਹੋਣਾ। ਕੈਸਾ ਆਦਮੀ ਭਲਾ ਆਦਮੀ ਏ ਵੇਖਣਾ ਅਜੇ ਤੱਕ ਤੁਹਾਨੂੰ ਕੋਈ ਇੱਦਾਂ ਦੀ ਚੀਜ਼ ਨਹੀਂ ਲੱਭੀ ਜਿੱਥੋਂ ਇਹ ਸੋਚ ਸਕੋ ਵੀ ਸਤਿਗੁਰੂ ਇਹਨੂੰ ਇੱਥੋਂ ਰੋਕਣਗੇ। ਅਜੇ ਕੁਝ ਨਹੀਂ ਲੱਭਾ ਭਲਾ ਏ ਅਸੀਂ ਇਹਨਾਂ ਮੰਜ਼ਿਲਾਂ ਨੂੰ ਤੈਅ ਕਰਨਾ ਏ ਸਾਨੂੰ ਹੁਕਮ ਕਾਲ ਖਾ ਕੇ ਛੱਥੋਂ ਦੇ ਪਿਆਰਿਓ ਵੰਡਣਾ। ਪਰ ਨਹੀਂ ਇਹਦੇ ਵਿੱਚ ਇੱਕ ਛਿਪੀ ਹੋਈ ਚੀਜ਼ ਏ ਉਹ ਥੋੜ੍ਹੀ ਵਿਸਤਾਰ ਮੰਗਦੀ ਏ। ਕੱਲ੍ਹ ਦੇ ਦੀਵਾਨ ਵਿੱਚ ਬੇਨਤੀ ਕਰਾਂਗਾ ਇੱਕ ਚੀਜ਼ ਏ ਬਸ ਉਹ ਕੋਲ ਹੋਵੇ ਫਿਰ ਸਭੋ ਕੁਝ ਭਲਾ ਏ। ਇੱਕ ਚੀਜ਼ ਉਹ ਜੇ ਨਹੀਂ ਕੋਲ ਉਹ ਇੱਕ ਚੀਜ਼ ਨਾਮ ਦੀ ਏ ਕੋਈ ਐਵੇਂ ਨਾ ਸੋਚੀ ਜਾਣਾ ਕੋਈ ਵੱਖਰੀ ਚੀਜ਼ ਪਤਾ ਲੱਗੇਗੀ ਪਰ ਉਹ ਕਿਹੜੇ ਪੱਖ ਵਿੱਚ ਏ ਉਹ ਪਿਆਰਿਓ ਆਪਾਂ ਕੱਲ੍ਹ ਦਰਸ਼ਨ ਕਰਾਂਗੇ। ਉਹਦੇ ਤੋਂ ਬਗੈਰ ਕੁਝ ਵੀ ਸਾਡਾ ਉਸ ਮੰਜ਼ਿਲ 'ਤੇ ਲਿਜਾਣ ਲਈ ਸਖਾਈ ਨਹੀਂ ਹੁੰਦਾ। ਉਹ ਚੀਜ਼ ਕਹਿ ਫਿਰ ਸਭੋ ਕੁਝ ਭਲਾ ਹੈ। ਫਿਰ ਇੱਕ ਆਦਮੀ ਨੂੰ ਵੀ ਤੁਸੀਂ ਰੋਟੀ ਖਵਾਓਗੇ ਹੋ ਸਕਦਾ ਰੱਬ ਉਹਦੇ 'ਤੇ ਰੀਝ ਪਵੇ। ਇੱਕ ਨੂੰ ਵਸਤਰ ਦੇਣ ਨਾਲ ਵੀ ਉਹ ਖੁਸ਼ ਹੋ ਕੇ ਸਭੋ ਕੁਝ ਲੁਟਾ ਦੇਵੇ। ਇਹ ਕਹਾਣੀ ਬੜੀ ਪਿਆਰੀ ਤਾਂ ਹੀ ਕਹੀਦਾ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਇਹਦੇ ਰਾਹ 'ਤੇ ਤੁਰਨਾ ਔਖਾ ਏ ਪਰ ਜੇ ਤੁਰ ਪਏ ਦੁਕਾਨ ਖੋਲ੍ਹਣੀ ਸੌਖੀ ਏ ਦੁਕਾਨ ਖੁੱਲ੍ਹੀ ਰੱਖਣੀ ਔਖੀ ਏ। ਸਿੱਖੀ ਵਿੱਚ ਆ ਜਾਣਾ ਸੌਖਾ ਏ ਪਰ ਸਿੱਖੀ ਦੇ ਰਾਹਾਂ 'ਤੇ ਚੱਲਦੇ ਰਹਿਣਾ ਇਹ ਬਹੁਤ ਔਖਾ ਏ। ਸਤਸੰਗੀ ਜਨੋ ਇਹ ਚੱਲਣਾ ਕਿਵੇਂ ਵੇ ਕਹਾਣੀ ਉਹ ਚੱਲ ਰਹੀ ਏ। ਭਾਈ ਸਾਹਿਬ ਕਹਿੰਦੇ ਮੰਜ਼ਲ ਮਾਈ ਦੀ ਔਖੀ ਘਾਟੀ ਸੰਭਲ ਸੰਭਲ ਪੱਗ ਧਰਨਾ ਉਹ ਨਾਲੇ ਡਰਨਾ ਹਰਦਮ ਰੱਖੋ ਅਦਵ ਸਾਈਂ ਦਾ ਤਬ ਕੀ ਨੇਚੇ ਤਰਨਾ ਬੋਰ ਨਾ ਮਰਨਾ। ਤਰੋਗੇ ਫਿਰ ਮਰਾਂਗੇ ਨਹੀਂ ਜਿਹੜੇ ਲੋਕ ਮਰਨੀ ਮਰਦੇ ਨੇ ਫਿਰ ਉਹਦੇ ਪਿਆਰਾਂ ਵਿੱਚ ਰਹਾਂਗੇ। ਸਤਸੰਗਿਓ ਉਹ ਚੀਜ਼ ਮੰਗੋ ਫਿਰ ਫਤਿਹ ਬੁਲਾਵਾਂਗੇ। ਸਾਰੇ ਮਿਲ ਕੇ ਆਖੋ ਜੇ ਵਿਸਰਨਾ ਦਾਤਾ ਆਪਣਾ ਨਾਮ ਦਿਓ, ਵਿਸਰਨਾ ਦਾਤਾ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਮਹਾਰਾਜ ਸਾਡਾ ਚਾਹ ਬਣਾ ਕੇ ਅਤੇ ਚਾਹ ਪੂਰਾ ਵੀ ਆਪ ਕਰਨ, ਇੰਨੇ ਸ਼ਬਦ ਪ੍ਰਵਾਨ ਕਰਨੇ ਕੱਲ੍ਹ ਦੇ ਦੀਵਾਨ ਅੰਦਰ ਸਤਿਗੁਰੂ ਜੀ ਮਿਹਰ ਕਰਕੇ ਅੱਗੋਂ ਇਹਨਾਂ ਬਚਨਾਂ ਦੀ ਜਿਵੇਂ ਸਾਂਝ ਪਵਾਉਣਗੇ ਰਲ ਕੇ ਪਾਵਾਂਗੇ। ਪੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।